करोरी कोई सत्संग आज बनाए, करोरी कोई सत्संग आज बनाए, नर देही तुम दुर्लभ से अवसर फिर मिले न आए।
ए श्री हजूर स्वामी जी महाराज की बाणी है। आप छोटे जे शब्द के अंदर संत मत के मतलब, संता महात्मा की तालीम और उपदेश के मतलब हर पहलू तो बड़ी अच्छी तरह खोल खोल के समझा रहे हैं। सारी दुनिया वल नज़र मार के आप फरमाते हैं किस तरह दुनिया के जीव उस परमात्मा नूं भुल के विशियां वकारां शराबां कबाबां इंद्रियां दे भोगां कौमां मज़हबां मुल्कां दे झगड़ियां विच फसे हुए हैं। मालक दा किसे नूं पता ही नहीं है, मालक दी तरफ किसे दा ध्यान ही नहीं जांदा। जो दुनिया की हालत देखते हाँ किस तरह कौमां मजहबां मुल्कां दे झगड़े शुरू हैं, कितनिया गरीबां दा खून हुंदा है, कितनिया औरतां बेवा हुंदियां हन, कितने बच्चे यतीम हो रहे हैं। जिस जगह रोटी कपड़े वास्ते आपां दुनिया दे जी भटकते और तड़फते फिरते हाँ, तुसी सोचो इस तो ज़्यादा होर बुरी गल इस रचना अंदर की हो सकती है। सब दुनिया दे जीव आपो अपनी जगह दुखां और मुसीबतां नाल भरे पीते बैठे हैं, कोई सुखी नहीं है। भरा भरा दा दुश्मन है, कौम कौम दी दुश्मन है, मज़हब मज़हब दा दुश्मन है, मुल्क मुल्क दा दुश्मन है। सब लोग एक दूसरे दे गले कट्टन दे विच एक दूसरे दे गले कट्टन लगे हुए हैं। दिन रात जितने मुल्क हैं एक दूसरे दी तबाह करमिया स्कीमां विच फसे हुए हैं। इस वास्ते स्वामी जी महाराज साड़ी हालत देख के तरस खाते हैं कि जो कुछ पिछले जन्मों के अंदर कर्म किए सी उन्हां दा नतीजा असी रो पिट के बड़ी मुश्किलां नाल भुगतन लगे हुए हैं। उस तरह भैड़े खोटे पाप दिन रात करी जाने हाँ और भुले बैठे हाँ, फिर इन्हां दा नतीजा भुगतन वास्ते इत्थे आना पवेगा। इसे वास्ते गुरु नानक साहब ने कहा सी, बाबा जग फाता महा जाल। दुनिया बड़ी बुरी तरह काल के जाल विच फसी हुई है। अव्वल तो असी मालिक की भगती नहीं करते, साडा ध्यान ही नहीं है। कदे पुल्ले पटके भगती की तरफ साडा ध्यान जाता भी है। असी दुनिया दी ख्वाहिशां दुनिया दी तृष्णा लैके भगती करते हाँ, जिसका की नतीजा है फिर उन्हां ख्वाहिशां तृष्णा नूं पूरा करन वास्ते सानू ऐसे 84 दे अंदर जन्म लेना पैंदा है। स्वामी जी कहिंदे इह जिहड़ा इंसान दा जामा है ये तो परमात्मा ने सानू अपने भगती वास्ते बख्शिया सी, अपने प्यार वास्ते बख्शिया सी, अपने वसाल वास्ते बख्शिया सी। इसे वास्ते ऋषियां मुनियां ने इसनू नर नारायणी दे कह के याद किया सी। मुसलमान फकीरा ने अशरफ अल मखलूकात कह के याद किया सी। आम असी इसनू टॉप ऑफ द क्रिएशन कहने हाँ कि इस मौके तो फायदा उठा के असी वापस जाके परमात्मा नाल मिल सकते हाँ। इस वास्ते आप समझाते हैं कि जो कुछ तुसी अखां नाल देख रहे हो एक 84 का बहुत बड़ा सारा जेलखाना है। असी अपने कर्मा करके इस जेलखाने के कैदी बने बैठे हाँ। साड़ी आत्मा उस परमात्मा की अंश है, असी उस सतनाम समुद्र के कतरे हाँ। और ये जिहड़ी दुनिया है ये कर्म भूमि है, कर्मा संदरा खेत है। जो जो मन दे ताबे हो के आपां कर्म करते हाँ, अच्छे भी करते हाँ बुरे भी करते हाँ, उन्हां सारिआं दा नतीजा इत्थे आ के सानू भुगतना पैंदा है। अच्छे कर्म भी सानू देह दिआं बंधना तो आज़ाद नहीं कर सकते, बुरियां कर्मां ने तां की सानू देह दिआं बंधना तो आज़ाद करना सी। और इन्हां कर्मा करके ਜਿੱਥੇ ਵੀ ਜਾ ਕੇ ਕੋਈ ਜਨਮ ਲੈਣਾ ਪੈਂਦਾ ਹੈ ਉਸੇ ਜਗ੍ਹਾ ਨਜ਼ਰ ਮਾਰ ਕੇ ਦੇਖ ਲਓ, ਦੁੱਖ ਹੀ ਦੁੱਖ, ਮੁਸੀਬਤਾਂ ਹੀ ਮੁਸੀਬਤਾਂ ਭੁਗਤਣੀਆਂ ਪੈਂਦੀਆਂ ਹਨ। ਕਿਸੇ ਜਾਮੇ ਅੰਦਰ ਜਾ ਕੇ ਕੋਈ ਸੁੱਖ ਨਹੀਂ ਹਾਸਲ ਕਰ ਸਕਦਾ, ਕੋਈ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਇਸ ਵਾਸਤੇ ਸਵਾਮੀ ਜੀ ਸਮਝਾਉਂਦੇ ਹਨ ਕਿ ਜਿਸ ਪਰਪਜ਼ ਔਰ ਮਕਸਦ ਵਾਸਤੇ ਸਾਨੂੰ ਮਾਲਕ ਨੇ ਮੌਕਾ ਦਿੱਤਾ ਸੀ ਉਸਦੀ ਤਰਫ ਤਾਂ ਸਾਨੂੰ ਧਿਆਨ ਹੀ ਨਹੀਂ ਜਾਂਦਾ। ਇਸ 84 ਲੱਖ ਜੀਆ ਜਿਉਣ ਦੇ ਜੇਲ੍ਹ ਖਾਨੇ 'ਚੋਂ ਪਰਮਾਤਮਾ ਨੇ ਸਾਨੂੰ ਨਿਕਲਣ ਦਾ ਇੱਕ ਦਰਵਾਜ਼ਾ ਦਿੱਤਾ ਹੈ। ਉਹ ਕਿਹੜਾ ਦਰਵਾਜ਼ਾ ਹੈ? ਉਹ ਇਨਸਾਨ ਦਾ ਜਾਮਾ ਹੈ। ਇਸੇ ਵਾਸਤੇ ਪਰਮਾਤਮਾ ਬਖਸ਼ਦਾ ਹੈ ਕਿ ਇਸ ਤੋਂ ਫਾਇਦਾ ਉਠਾ ਕੇ ਮਾਲਕ ਦੀ ਭਗਤੀ ਕਰੀਏ, ਮਾਲਕ ਨਾਲ ਵਸਾਲ ਕਰੀਏ, ਤਾਂ ਕਿ ਸਾਡਾ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਸਕੇ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਹਰ ਮੌਤ ਤੋਂ ਬਾਅਦ ਸਾਨੂੰ ਇਨਸਾਨ ਦਾ ਜਾਮਾ ਮਿਲ ਜਾਵੇਗਾ, ਪਤਾ ਮਿਲੇ ਮਿਲੇ, ਨਾ ਮਿਲੇ ਨਾ ਮਿਲੇ, ਜਾਂ ਕਿਸੇ ਐਸੀ ਜਗ੍ਹਾ ਜਾ ਕੇ ਜਨਮ ਹੋ ਜਾਵੇ ਜਿੱਥੇ ਜਾ ਕੇ ਭੁੱਲੇ ਭਟਕੇ ਵੀ ਉਸਦਾ ਖਿਆਲ ਪਰਮਾਤਮਾ ਦੀ ਭਗਤੀ ਤਰਫ ਨਹੀਂ ਜਾ ਸਕਦਾ। ਦੁਨੀਆ ਵੱਲ ਨਜ਼ਰ ਮਾਰ ਕੇ ਦੇਖ ਲਓ, ਕੌਮਾਂ ਦੇ ਕੌਮ, ਮਜ਼ਹਬਾਂ ਦੇ ਮਜ਼ਹਬ, ਮੁਲਕਾਂ ਦੇ ਮੁਲਕ ਮਾਲਕ ਦੀ ਅਸਲੀ ਭਗਤੀ ਤੋਂ ਖਾਲੀ ਹੋਏ ਬੈਠੇ ਹਨ। ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ, ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੇ। ਸਾਡੀ ਦੇਹ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਕਿਉਂਕਿ ਇਸ ਦੇ ਅੰਦਰ ਬੈਠ ਕੇ ਅਸੀਂ ਹਰੀ ਦਾ ਸੌਦਾ ਖਰੀਦ ਸਕਦੇ ਹਾਂ। ਜਿਹੜਾ ਸੌਦਾ ਦੇਹ ਵਿੱਚ ਬੈਠ ਕੇ ਸਾਡੇ ਖਰੀਦਣ ਦੇ ਕਾਬਲ ਹੈ ਉਹ ਕੇਵਲ ਮਾਲਕ ਦੀ ਭਗਤੀ, ਮਾਲਕ ਦਾ ਵਸਾਲ ਹੈ। ਇਸ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਮਿਲੀ ਨਰ ਦੇਹ ਜੇ ਤੁਮਕੋ ਬਣਾਓ ਕਾਜ ਕੁਛ ਆਪਣਾ, ਦੇਹ ਔਰ ਗ੍ਰਹਿ ਸਭ ਝੂਠਾ ਬਰਮ ਮੇ ਕਾਹੇ ਕੋ ਖਪਣਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ ਇਹ ਤੁਹਾਨੂੰ ਪਰਮਾਤਮਾ ਨੇ ਕਿਸੇ ਖਾਸ ਪਰਪਜ਼, ਖਾਸ ਮਕਸਦ ਵਾਸਤੇ ਬਖਸ਼ਿਆ ਹੈ। ਜਿਸ ਦੁਨੀਆ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹੋ ਇਹ ਝੂਠੀ ਹੈ, ਅੱਗੇ ਦੱਸਣਗੇ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਂ ਹੋ ਜਾਣਾ ਹੈ। ਦੁਨੀਆ ਦੇ ਰਿਸ਼ਤੇ ਝੂਠੇ ਹਨ, ਦੁਨੀਆ ਦੀਆਂ ਪਿਆਰ ਝੂਠੇ ਹਨ, ਦੁਨੀਆ ਦੀਆਂ ਮੁਹੱਬਤਾਂ ਝੂਠੀਆਂ ਹਨ। ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਲੋਕ ਇੱਕ ਦੂਸਰੇ ਨੂੰ ਧੋਖਾ ਦੇਣ ਲੱਗੇ ਹੋਏ ਹਨ। ਨਾ ਇੱਥੇ ਕਦੇ ਕਿਸੇ ਦਾ ਕੋਈ ਬਣਿਆ ਹੈ, ਨਾ ਕਦੇ ਕਿਸੇ ਦਾ ਕੋਈ ਬਣ ਸਕਦਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਇਸ ਮੌਕੇ ਤੋਂ ਹਰ ਇੱਕ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ, ਉਸ ਮੰਜ਼ਲੇ ਮਕਸੂਦ ਨੂੰ ਅੱਖਾਂ ਅੱਗੇ ਰੱਖਣਾ ਹੈ, ਉਸ ਡੈਸਟੀਨੇਸ਼ਨ ਦੀ ਖੋਜ ਕਰਨੀ ਹੈ, ਉਸ ਰੂਹਾਨੀ ਸਫ਼ਰ ਨੂੰ ਤੈਅ ਕਰਨਾ ਹੈ, ਤਾਂ ਕਿ ਸਾਡਾ ਦੇਹ ਵਿੱਚ ਆਉਣ ਦਾ ਪਰਪਜ਼ ਪੂਰਾ ਹੋ ਸਕੇ, ਦੇਹ ਵਿੱਚ ਆਉਣ ਦਾ ਮਕਸਦ ਪੂਰਾ ਹੋ ਸਕੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, 84 ਲੱਖ ਜੋਨ ਸਬਾਈ ਮਾਨਸ ਕੋ ਤਬਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੁਆਏ ਜਾਏ ਦੁੱਖ ਪਾਏਗਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ ਇਹ ਸੀੜੀ ਦਾ ਆਖਰੀ ਸਟੈਪ ਹੈ, ਆਖਰੀ ਡੰਡਾ ਹੈ। ਕੋਸ਼ਿਸ਼ ਕਰਾਂਗੇ ਆਪਣੇ ਮਕਾਨ ਦੀ ਛੱਤ 'ਤੇ ਚਲੇ ਜਾਵਾਂਗੇ, ਅਗਰ ਆਖਰੀ ਸੀੜੀ ਤੋਂ ਵੀ ਆਪਣਾ ਪੈਰ ਫਿਸਲਦਾ ਹੈ ਸੀਧੇ ਆਪਾਂ ਨੀਚੇ ਆ ਕੇ ਗਿਰਦੇ ਹਾਂ। ਇਸੇ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਸੀ ਕਿ ਇਸੇ ਵਾਸਤੇ ਸੁਬੀਰ ਸਾਹਿਬ ਕਹਿੰਦੇ ਹਨ, ਇਹ ਇਨਸਾਨ ਦਾ ਜਾਮਾ ਬੜਾ ਦੁਰਲੱਭ ਹੈ। ਅਗਰ ਦਰਖਤ ਤੋਂ ਇੱਕ ਫਲ ਪੱਕ ਕੇ ਜ਼ਮੀਨ 'ਤੇ ਗਿਰ ਜਾਵੇ, ਕਿਤਨੀ ਵੀ ਤੁਸੀਂ ਕੋਸ਼ਿਸ਼ ਕਿਉਂ ਨਾ ਕਰੋ, ਉਹ ਫਲ ਦਰਖਤ ਦੇ ਨਾਲ ਫਿਰ ਜੁੜ ਨਹੀਂ ਸਕਦਾ। ਇਸੇ ਤਰ੍ਹਾਂ ਇਹ ਮੌਕਾ ਵੀ ਅਗਰ ਹੱਥੋਂ ਨਿਕਲ ਗਿਆ, ਇਹ ਮੌਕਾ ਵੀ ਵਾਰ ਵਾਰ ਨਹੀਂ ਮਿਲਦਾ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ ਕਿ ਇਸ ਘਰ ਸੇ ਉਸ ਘਰ ਜਾਣਾ, ਜਿਤਨਾ ਚਿਰ ਪਰਮਾਤਮਾ ਨੇ ਸਾਨੂੰ ਦੇਹ ਵਿੱਚ ਬੈਠਣ ਦਾ ਮੌਕਾ ਬਖਸ਼ਿਆ ਹੈ ਸਾਨੂੰ ਅਸਲੇ ਆਪਣੇ ਘਰ ਦੀ ਖੋਜ ਕਰ ਲੈਣੀ ਚਾਹੀਦੀ ਹੈ। ਜਿਸ ਵਕਤ ਸਾਨੂੰ ਇਹ ਮੌਕਾ ਮਿਲਦਾ ਹੈ ਅਸੀਂ ਜ਼ਿੰਦਗੀ ਦੇ ਅਸਲੀ ਪਰਪਜ਼ ਔਰ ਮਕਸਦੋਂ ਦਾ ਬਿਲਕੁਲ ਭੁੱਲ ਜਾਂਦੇ ਹਾਂ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਤੰਦੇ ਤਾਵਤ ਜਗ ਬਾਂਧਿਆ, ਨਾ ਬੂਝੇ ਵਿਚਾਰ, ਜੰਮਣ ਮਰਨ ਵਿਸਾਰਿਆ, ਮਨਮੁਖ ਮੁਗਧ ਗਵਾ। ਅਸੀਂ ਦੁਨੀਆ ਦੇ ਜੀਵ ਕਿਤਨੇ ਮਨਮੁੱਖ ਹਾਂ, ਮੁਗਧ ਹਾਂ, ਗਵਾਰ ਹਾਂ ਕਿ ਜਿਸ ਪਰਪਜ਼ ਵਾਸਤੇ ਇਨਸਾਨ ਦਾ ਜਾਮਾ ਮਿਲਿਆ ਹੈ ਉਸ ਨੂੰ ਤਾਂ ਬਿਲਕੁਲ ਭੁੱਲੇ ਬੈਠੇ ਹਾਂ। ਇਹਨਾਂ ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਵਿੱਚ ਫਸੇ ਹੋਏ ਹਾਂ, ਪੇਟ ਦੇ ਧੰਦਿਆਂ ਵਿੱਚ ਲੱਗੇ ਹੋਏ ਹਾਂ, ਦੁਨੀਆ ਦੀ ਧਨ ਦੌਲਤ ਜਾਂ ਦੁਨੀਆ ਦੇ ਪਦਾਰਥਾਂ ਮਗਰ ਤਲਫਦੇ ਫਿਰਦੇ ਹਾਂ। ਇਸ ਤੋਂ ਜ਼ਿਆਦਾ ਅਸੀਂ ਮੂਰਖ ਹੋਰ ਕੀ ਸੋਚ ਸਕਦੇ ਹਾਂ। ਕਿਉਂਕਿ ਪਰਮਾਤਮਾ ਨੇ ਹੀਰੇ ਜਵਾਹਰਾਤ ਦਾ ਵਣਜ ਵਪਾਰ ਕਰਨ ਵਾਸਤੇ ਭੇਜਿਆ ਸੀ। ਅਸੀਂ ਕੌਡੀਆਂ ਇਕੱਠੀਆਂ ਕਰਨ ਵਾਸਤੇ ਦਿਨ ਰਾਤ ਲੱਗੇ ਹੋਏ ਹਾਂ। ਇਸ ਵਾਸਤੇ ਮਹਾਤਮਾ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ ਕਿ ਤੁਸੀਂ ਕਦੇ ਉਸ ਸਮੇਂ ਔਰ ਵਕਤ ਨੂੰ ਅੱਖਾਂ ਅੱਗੇ ਰੱਖ ਕੇ ਦੇਖਿਆ ਹੈ? ਕੌਣ ਤੁਹਾਡੀ ਸਹਾਇਤਾ ਕਰਦਾ ਹੈ? ਕੌਣ ਤੁਹਾਡੀ ਮਦਦ ਕਰਦਾ ਹੈ? ਸਭ ਇਰਦ ਗਿਰਦ ਸਾਡੇ ਬੈਠੇ ਹੀ ਰਹਿ ਜਾਂਦੇ ਹਨ। ਕਦੇ ਕਿਸੇ ਨੂੰ ਇਹ ਵੀ ਤਾਂ ਪਤਾ ਨਹੀਂ ਲੱਗਾ ਮੌਤ ਦੇ ਫਰਿਸ਼ਤੇ ਆਉਂਦੇ ਕਿਹੜੀ ਤਰਫੋਂ ਹਨ ਔਰ ਸਾਨੂੰ ਕੰਨੂ ਪਕੜ ਕੇ ਲੈ ਕਿਹੜੀ ਤਰਫ ਜਾਂਦੇ ਹਨ। ਸਵਾਏ ਕਿ ਇੱਕ ਦੂਸਰੇ ਦੇ ਵਿਛੜਨ 'ਤੇ ਆਪਾਂ ਰੋਣ 'ਤੇ ਜ਼ਰੂਰ ਜ਼ੋਰ ਦੇ ਦਿੰਦੇ ਹਾਂ, ਹੋਰ ਤਾਂ ਅਸੀਂ ਕਿਸੇ ਵਾਸਤੇ ਕੁਛ ਵੀ ਨਹੀਂ ਕਰ ਸਕਦੇ। ਇਸ ਵਾਸਤੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ ਕਿ ਇਸ ਮੌਕੇ ਤੋਂ ਹਰ ਇੱਕ ਨੂੰ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ।
ਕਰੋ ਰੀ ਕੋਈ ਸਤਸੰਗ ਆਜ ਬਣਾਏ, ਕਰੋ ਰੀ ਕੋਈ ਸਤਸੰਗ ਆਜ ਬਣਾਏ, ਨਰ ਦੇਹੀ ਤੁਮ ਦੁਰਲਭ ਪਾਈ, ਅਸ ਅਵਸਰ ਫਿਰ ਮਿਲੇ ਨਾ ਆਏ, ਤਿਰਿਆ ਸੁਤ ਧਨ ਧਾਮ ਬੜਾਈ, ਯੇ ਸੁਖ ਫਿਰ ਦੁਖ ਮੂਲ ਦਿਖਾਏ।
ਦੁਨੀਆਂ ਦੇ ਰਿਸ਼ਤੇ ਦੇ ਮੁਤਲਕ, ਦੁਨੀਆਂ ਦੀ ਜਾਇਦਾਦਾਂ ਧਨ ਦੌਲਤ ਦੇ ਮੁਤਲਕ ਖੋਲ੍ਹ ਕੇ ਸਮਝਾਉਂਦੇ ਹਨ। ਜਿਨ੍ਹਾਂ ਦੇ ਮੋਹ ਔਰ ਪਿਆਰ ਵਿੱਚ ਫਸ ਕੇ, ਜਿਨ੍ਹਾਂ ਨੂੰ ਆਪਣਾ ਬਣਾਉਣ ਵਾਸਤੇ ਅਸੀਂ ਸਾਰੀ ਉਮਰ ਖੋ ਕੇ ਬੈਠ ਜਾਂਦੇ ਹਾਂ, ਸਵਾਮੀ ਜੀ ਫਰਮਾਉਂਦੇ ਇਹਨਾਂ 'ਚੋਂ ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਇਹਨਾਂ 'ਚੋਂ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਇਹ ਆਪਣੀ ਗਰਜ਼ ਕਰਕੇ ਸਾਡੇ ਨਾਲ ਲੱਗੇ ਹੋਏ ਹਨ, ਅਸੀਂ ਆਪਣੀ ਗਰਜ਼ ਕਰਕੇ ਇਹਨਾਂ ਨਾਲ ਲੱਗੇ ਹੋਏ ਹਾਂ। ਅਸੀਂ ਇਹਨਾਂ ਅੰਦਰੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਡੇ ਅੰਦਰੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਨ। ਅਗਰ ਸਾਨੂੰ ਉਹਨਾਂ ਨਾਲ ਗਰਜ਼ ਨਾ ਹੋਵੇ, ਕਿਤਨਾ ਵੀ ਨਜ਼ਦੀਕੀ ਰਿਸ਼ਤਾ ਕਿਉਂ ਨਾ ਹੋਵੇ, ਸਾਨੂੰ ਉਹਨਾਂ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ। ਅਗਰ ਉਹਨਾਂ ਦੀ ਸਾਡੇ ਤੱਕਰ ਗਰਜ਼ ਨਹੀਂ ਹੈ, ਅਸੀਂ ਅੱਖਾਂ ਮਿਲਾਉਣ ਨੂੰ ਕਿਸੇ ਨਾਲ ਤਿਆਰ ਨਹੀਂ ਹੁੰਦੇ। ਇਸ ਵਾਸਤੇ ਕਹਿੰਦੇ ਇਹ ਤਾਂ ਲੈਣੇ ਦੇਣੇ ਦਾ ਸੰਬੰਧ ਹੈ, ਤਾਂ ਗਰਜ਼ਾਂ ਦਾ ਪਿਆਰ ਹੈ। ਕੋਈ ਇਸਤਰੀ ਬਣ ਕੇ ਆ ਗਿਆ, ਕੋਈ ਪਤੀ ਬਣ ਕੇ ਆ ਗਿਆ, ਕੋਈ ਬਾਲ ਬੱਚੇ ਬਣ ਕੇ ਆ ਗਏ, ਕੋਈ ਯਾਰ ਦੋਸਤ ਬਣ ਕੇ ਆ ਗਏ, ਜਿਤਨਾ ਜਿਤਨਾ ਕਿਸੇ ਨਾਲ ਹਿਸਾਬ ਕਿਤਾਬ ਹੈ, ਭੁਗਤਣ ਤੋਂ ਬਾਅਦ ਸਭ ਨੇ ਆਪੋ ਆਪਣੇ ਰਸਤਿਆਂ 'ਤੇ ਚਲੇ ਜਾਣਾ ਹੈ। ਨਾ ਅੱਜ ਤੱਕਰ ਕਦੇ ਕਿਸੇ ਨਾਲ ਕੋਈ ਗਿਆ ਹੈ, ਨਾ ਕਦੇ ਕਿਸੇ ਨਾਲ ਕੋਈ ਜਾ ਹੀ ਸਕਦਾ ਹੈ। ਦੇਖ ਲਓ, ਕਈ ਆਪਾਂ ਨੂੰ ਛੱਡ ਕੇ ਜਾ ਚੁੱਕੇ ਹਨ, ਕਈਆਂ ਨੂੰ ਆਪਾਂ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਹਾਂ। ਦਰਿਆ ਦੇ ਅੰਦਰ ਕਈ ਲੱਕੜਾਂ ਬਹੀਆਂ ਨਜ਼ਰ ਆਉਂਦੀਆਂ ਹਨ, ਇੱਕ ਲਹਿਰ ਉੱਠਦੀ ਹੈ, ਲੱਕੜਾਂ ਨੂੰ ਇਕੱਠਾ ਕਰ ਦਿੰਦੀ ਹੈ, ਦੂਸਰੀ ਲਹਿਰ ਉੱਠਦੀ ਹੈ, ਲੱਕੜਾਂ ਨੂੰ ਨਖੇੜ ਦਿੰਦੀ ਹੈ। ਕਰਮਾਂ ਦੀ ਲਹਿਰ ਉੱਠੀ, ਅਸੀਂ ਕਿਤਨੇ ਰਿਸ਼ਤੇਦਾਰ ਮਿੰਟਾਂ ਸਕਿੰਟਾਂ ਅੰਦਰ ਇਕੱਠੇ ਹੋ ਜਾਂਦੇ ਹਾਂ। ਦੂਸਰੇ ਕਰਮਾਂ ਦੀ ਲਹਿਰ ਉੱਠੀ, ਅਸੀਂ ਫੇਰ ਆਪੋ ਆਪਣੀ ਜਗ੍ਹਾ ਨੂੰ ਤੁਰ ਪੈਂਦੇ ਹਾਂ। ਰੇਲਵੇ ਦਾ ਸਫ਼ਰ ਕਰਦੇ ਹਾਂ, ਹਰ ਸਟੇਸ਼ਨ ਆਉਂਦਾ ਹੈ, ਕਈ ਸਵਾਰੀਆਂ ਉੱਤਰ ਜਾਂਦੀਆਂ ਹਨ, ਕਈ ਸਵਾਰੀਆਂ ਆ ਕੇ ਚੜ੍ਹ ਜਾਂਦੀਆਂ ਹਨ, ਲੇਕਿਨ ਸਾਡਾ ਕਿਸੇ ਸਵਾਰੀ ਨਾਲ ਕੋਈ ਪੱਕਾ ਸਾਥ ਨਹੀਂ ਰਹਿੰਦਾ। ਇਸੇ ਤਰ੍ਹਾਂ ਇਹ ਦੁਨੀਆ ਦਾ ਇੱਕ ਲੰਬਾ ਸਫ਼ਰ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਕਿਹਨਾਂ ਦੇ ਮੋਹ ਵਿੱਚ ਫਸੇ ਹੋਏ ਹੋ, ਕਿਹਨਾਂ ਦੇ ਪਿਆਰ ਵਿੱਚ ਫਸੇ ਹੋਏ ਹੋ? ਇਹ ਜਿਹੜੀ ਧਨ ਦੌਲਤ, ਜਿਹਨਾਂ ਨੂੰ ਆਪਣਾ ਆਪਣਾ ਕਹਿ ਕੇ ਕਿੰਨਾ ਫਖਰ ਮਹਿਸੂਸ ਕਰਦੇ ਹੋ, ਇਹਨੇ ਵੀ ਤੁਹਾਡਾ ਸਾਥ ਨਹੀਂ ਦੇਣਾ। ਬੜੇ ਬੜੇ ਰਾਜੇ ਮਹਾਰਾਜੇ ਸੇਠ ਸ਼ਾਹੂਕਾਰ ਇਹ ਦੁਨੀਆਂ ਦੀ ਧਨ ਦੌਲਤ ਜਾਇਦਾਦਾਂ ਹਵੇਲੀਆਂ ਬਾਦਸ਼ਾਹਤਾਂ ਨੂੰ ਆਪਣਾ ਕਹਿੰਦੇ ਚਲੇ ਗਏ, ਉਹਨਾਂ ਦੀਆਂ ਦਾ ਬਣੀਆਂ, ਇਹ ਤੁਹਾਡੀਆਂ ਕਿਸ ਤਰ੍ਹਾਂ ਬਣ ਸਕਦੀਆਂ ਹਨ? ਤੁਸੀਂ ਪਟਵਾਰੀਆਂ ਦੇ ਕਾਗਜ਼ ਦੇਖ ਲਓ, ਰਜਿਸਟਰੀਆਂ ਦਾ ਰਿਕਾਰਡ ਦੇਖ ਲਵੋ, ਪਹਿਲਾਂ ਕਿੰਨਾਂ ਦੇ ਨਾਂ ਚੜੀਆਂ ਹੋਈਆਂ ਸਨ। ਉਹ ਮਰਦਾ ਅਗਲਾ ਪਿੱਛੋਂ ਹੈ, ਵੰਡਣ ਵਾਲੇ ਤਕਸੀਮ ਕਰਨ ਵਾਲੇ ਪਹਿਲਾਂ ਹੀ ਝਗੜਾ ਖੜਾ ਕੀਤੇ ਬੈਠੇ ਹਨ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ ਕਿ ਤੁਸੀਂ ਕਿੰਨਾ ਵਾਸਤੇ ਭਟਕਦੇ ਫਿਰਦੇ ਹੋ, ਕਿੰਨਾ ਵਾਸਤੇ ਦਿਨ ਰਾਤ ਤੜਫਦੇ ਫਿਰਦੇ ਹੋ। ਤੁਸੀਂ ਇਹਨਾਂ ਨੂੰ ਸੁੱਖ ਦਾ ਕਾਰਨ ਸਮਝ ਕੇ ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹੋ। ਜਿਤਨਾ ਤੁਸੀਂ ਇਹਨਾਂ ਅੰਦਰੋਂ ਸੁੱਖ ਢੂੰਡਦੇ ਹੋ, ਉਤਨਾ ਦਿਨ ਰਾਤ ਤੁਸੀਂ ਜ਼ਿਆਦਾ ਦੁਖੀ ਹੁੰਦੇ ਚਲੇ ਜਾਂਦੇ ਹੋ। ਸ਼ਾਦੀ ਹੁੰਦੀ ਹੈ ਸੁੱਖ ਵਾਸਤੇ ਕਰਦੇ ਹਾਂ, ਸ਼ਾਂਤੀ ਵਾਸਤੇ ਕਰਦੇ ਹਾਂ। ਦੇਖ ਲਓ ਉਸੇ ਸਾਥੀ ਨਾਲ ਖਟਪਟੀ ਸ਼ੁਰੂ ਹੋ ਜਾਂਦੀ ਹੈ, ਕਦੇ ਪੈਸੇ ਤੋਂ ਝਗੜਾ ਹੋ ਜਾਂਦਾ ਹੈ, ਕਦੇ ਬਾਲ ਬੱਚਿਆਂ ਤੋਂ ਝਗੜਾ ਹੋ ਜਾਂਦਾ ਹੈ, ਕਦੇ ਘਰ ਦੇ ਸੱਸ ਸਹੁਰੇ ਦੇ ਗੱਲਾਂ ਤੋਂ ਝਗੜਾ ਹੋ ਜਾਂਦਾ ਹੈ, ਕਿਸੇ ਨਾ ਕਿਸੇ ਗੱਲ 'ਤੇ ਝਗੜਾ ਹੋ ਜਾਂਦਾ ਹੈ। ਉਹੋ ਹੀ ਘਰ ਆਪਣਾ ਦੋਜ਼ਖ ਬਣ ਕੇ ਬੈਠ ਜਾਂਦਾ ਹੈ। ਬਾਲ ਬੱਚੇ ਪੈਦਾ ਹੁੰਦੇ ਹਨ, ਕਿਤਨੀਆਂ ਖੁਸ਼ੀਆਂ ਮਨਾਉਂਦੇ ਹਾਂ, ਪੁੰਨਦਾਨ ਕਰਦੇ ਹਾਂ, ਪਾਰਟੀਆਂ ਕਰਦੇ ਹਾਂ, ਲੇਕਿਨ ਸਾਡੇ ਵਾਸਤੇ ਬਾਲ ਬੱਚਿਆਂ ਤੋਂ ਜ਼ਿਆਦਾ ਦੁਨੀਆ ਅੰਦਰ ਹੋਰ ਕੋਈ ਦੁੱਖ ਦੇਣ ਵਾਲੀ ਚੀਜ਼ ਕਦੇ ਹੋ ਹੀ ਨਹੀਂ ਸਕਦੀ। ਕੋਈ ਬਿਮਾਰ ਹੋ ਜਾਵੇ, ਅਸੀਂ ਆਪਣੇ ਦਾ ਜ਼ਿਆਦਾ ਦੁੱਖ ਮਹਿਸੂਸ ਕਰਦੇ ਹਾਂ ਬਨਿਸਬਤ ਭਗਵਾਨ ਦੇ ਨਾਲੋਂ। ਆਪਣੇ ਬੱਚੇ ਦਾ ਸਿਰ ਦਰਦ ਹੋ ਜਾਵੇ, ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਬਗਾਨਿਆਂ ਦੇ ਕਿਤਨੇ ਜਨਾਜ਼ੇ ਨਿਕਲ ਜਾਣ, ਸਾਡੇ ਮਨ 'ਤੇ ਸਫੈਦੀ ਜਿੰਨਾ ਅਸਰ ਨਹੀਂ ਹੁੰਦਾ। ਫਿਰ ਬੱਚਿਆਂ ਦੀ ਪਰਵਰਿਸ਼ ਕਰਨੀ ਕਿਹੜੀ ਆਸਾਨ ਹੈ, ਸਕੂਲਾਂ 'ਚ ਅੱਜ ਕੱਲ੍ਹ ਦਾਖਲੇ ਲੈਣੇ ਕਿਹੜੇ ਆਸਾਨ ਹਨ। ਕੋਈ ਡਰੱਗ ਅਡਿਕਟ ਹੋ ਜਾਂਦਾ ਹੈ, ਕੋਈ ਜਵਾਰੀਆ ਹੋ ਜਾਂਦਾ ਹੈ, ਕੋਈ ਚੋਰ ਬਣ ਜਾਂਦਾ ਹੈ, ਕੋਈ ਸ਼ਰਾਬੀ ਬਣ ਜਾਂਦਾ ਹੈ, ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਕੋਈ ਅਪਾਹਜ ਹੋ ਜਾਂਦਾ ਹੈ, ਕਿਸੇ ਨੂੰ ਪੋਲੀਓ ਹੋ ਜਾਂਦਾ ਹੈ, ਸਾਰੀ ਉਮਰ ਦਾ ਦੁੱਖ ਲਾ ਕੇ ਅਸੀਂ ਬੈਠ ਜਾਂਦੇ ਹਾਂ। ਅਸੀਂ ਆਪਣੇ ਵੱਲੋਂ ਸੁੱਖ ਦਾ ਉਹਨਾਂ ਨੂੰ ਕਾਰਨ ਸਮਝੀ ਬੈਠੇ ਸੀ, ਜਿਉਂ ਜਿਉਂ ਬੜੇ ਹੁੰਦੇ ਹਾਂ ਉਹ ਸਾਡੇ ਵਾਸਤੇ ਦੁੱਖ ਦਾ ਕਾਰਨ ਬਣਨਾ ਸ਼ੁਰੂ ਕਰ ਦਿੰਦੇ ਹਾਂ। ਇਸੇ ਤਰ੍ਹਾਂ ਦੁਨੀਆ ਦੀ ਧਨ ਦੌਲਤ ਨੂੰ ਸੁੱਖ ਦਾ ਕਾਰਨ ਸਮਝਦੇ ਹਾਂ। ਕਿਤਨਾ ਜ਼ੋਰ ਲਾ ਕੇ ਅਸੀਂ ਇਸ ਰੁਪਏ ਪੈਸੇ ਨੂੰ ਕਮਾਉਂਦੇ ਹਾਂ, ਬੜਾ ਬੜਾ ਰੁਪਇਆ ਇਕੱਠਾ, ਮਿਲੀਅਨ ਡਾਲਰ ਵੀ ਆਪਾਂ ਇਕੱਠੇ ਕਰ ਲੈਂਦੇ ਹਾਂ, ਲੇਕਿਨ ਜਦੋਂ ਇਕੱਠਾ ਕਰ ਲੈਂਦੇ ਹਾਂ ਫਿਰ ਹੋਸ਼ ਆਉਂਦੀ ਹੈ, ਇਹ ਤਾਂ ਸਾਨੂੰ ਉਲਟਾ ਦੁੱਖ ਦੇਣਾ ਸ਼ੁਰੂ ਕਰ ਗਈ ਹੈ। ਕਦੇ ਸ਼ੇਅਰ ਕੰਪਨੀਆਂ ਦੇ ਕੰਮ ਹੋ ਰਹੇ ਹਨ, ਕਦੇ ਕੰਪਨੀਆਂ ਫੇਲ ਹੋ ਰਹੀਆਂ ਹਨ, ਕਦੇ ਬੈਂਕ ਫੇਲ ਹੋ ਰਹੇ ਹਨ, ਕਦੇ ਸੇਲ ਟੈਕਸ ਦੇ ਝਗੜੇ ਪਏ ਹੋਏ ਹਨ, ਕਦੇ ਇਨਕਮ ਟੈਕਸ ਦੇ ਝਗੜੇ ਪਏ ਹੋਏ ਹਨ, ਕਦੇ ਰੇਡ ਹੋ ਰਹੇ ਹਨ, ਕਦੇ ਚੋਰਾਂ ਡਾਕੂਆਂ ਦਾ ਡਰ ਲੱਗਾ ਹੋਇਆ ਹੈ, ਕਦੇ ਯਾਰ ਦੋਸਤ ਮੁੱਕਰੀ ਜਾ ਰਹੇ ਹਨ, ਕਦੇ ਕਚਹਿਰੀਆਂ 'ਚੋਂ ਡਿਗਰੀਆਂ ਨਹੀਂ ਹੁੰਦੀਆਂ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬੜੇ ਬੜੇ ਜੋ ਦੇਖੇ ਲੋਕ ਤਿਨਕੋ ਵਿਆਪੇ ਚਿੰਤਾ ਰੋਹ। ਜਿਨ੍ਹਾਂ ਨੂੰ ਅਸੀਂ ਬਹੁਤ ਵੱਡੇ ਸੇਠ ਸ਼ਾਹੂਕਾਰ ਰਾਜੇ ਮਹਾਰਾਜੇ ਸਮਝਦੇ ਹਾਂ, ਸੋਚਦੇ ਹਾਂ, ਬਹੁਤ ਸੁਖੀ ਹੋਣਗੇ। ਗੁਰੂ ਨਾਨਕ ਸਾਹਿਬ ਕਹਿੰਦੇ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਉਹਨਾਂ ਨੂੰ ਲੱਗੀ ਹੋਈ ਹੈ। ਉਹ ਕਿਸ ਚੀਜ਼ ਦੀ ਬਿਮਾਰੀ ਹੈ? ਉਹ ਚਿੰਤਾ ਦੀ ਬਿਮਾਰੀ ਹੈ, ਉਹ ਡਿਪਰੈਸ਼ਨ ਦੀ, ਮੈਂਟਲ ਡਿਪਰੈਸ਼ਨ ਦੀ ਬਿਮਾਰੀ ਹੈ, ਜਿਸ ਦਾ ਕੋਈ ਦੁਨੀਆ ਵਿੱਚ ਇਲਾਜ ਹੀ ਨਹੀਂ ਹੋ ਸਕਦਾ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ, ਅਸੀਂ ਇਹਨਾਂ ਚੀਜ਼ਾਂ ਨੂੰ ਆਪਣਾ ਸੁੱਖ ਦਾ ਕਾਰਨ ਸਮਝੀ ਬੈਠੇ ਸੀ, ਇਹ ਉਲਟੀਆਂ ਸਾਡੇ ਵਾਸਤੇ ਦੁੱਖ ਦਾ ਕਾਰਨ ਬਣ ਕੇ ਖੜੀਆਂ ਹੋ ਜਾਂਦੀਆਂ ਹਨ। ਇਸ ਵਾਸਤੇ ਆਪ ਫਰਮਾਉਂਦੇ ਹਨ, ਇਹਨਾਂ 'ਚੋਂ ਨਾ ਤਾਂ ਅੱਜ ਤੱਕਰ ਕਦੇ ਕਿਸੇ ਨੂੰ ਸੁੱਖ ਮਿਲਿਆ ਹੈ, ਨਾ ਇਹਨਾਂ ਸ਼ਕਲਾਂ ਔਰ ਪਦਾਰਥਾਂ 'ਚੋਂ ਕਦੇ ਕਿਸੇ ਨੂੰ ਸੁੱਖ ਮਿਲ ਹੀ ਸਕਦਾ ਹੈ, ਕਿਉਂਕਿ ਇਹਨਾਂ ਨੇ ਨਾਸ਼ ਹੋ ਜਾਣਾ ਹੈ, ਇਹਨਾਂ ਨੇ ਫਨਾ ਹੋ ਜਾਣਾ ਹੈ। ਇਹ ਕਦੇ ਕਿਸੇ ਦੇ ਜੇਬ ਦੇ ਅੰਦਰ ਹਨ, ਕਦੇ ਕਿਸੇ ਦੀ ਜੇਬ ਦੇ ਅੰਦਰ ਹਨ। ਇਸ ਵਾਸਤੇ ਸਵਾਮੀ ਜੀ ਸਾਨੂੰ ਖਬਰਦਾਰ ਕਰਦੇ ਹਨ, ਮਤੇ ਤੁਸੀਂ ਇਹ ਮਨ ਵਿੱਚ ਸਮਝੀ ਬੈਠੋ, ਇਹ ਤੁਹਾਡੇ ਹੀ ਰਿਸ਼ਤੇਦਾਰ ਹਨ, ਤੁਹਾਡੇ ਹੀ ਯਾਰ ਦੋਸਤ ਹਨ, ਤੁਹਾਡੀਆਂ ਹੀ ਜਦਾ ਦਾਦਾ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਾਤਾ ਪਿਤਾ ਮਾਇਆ ਦੇ ਸੁਰੋਗੀ, ਰੋਗੀ ਕੁਟੰਬ ਸੰਜੋਗੀ। ਸਭ ਤੋਂ ਜ਼ਿਆਦਾ ਸਾਡੇ ਉੱਪਰ ਅਗਰ ਕਿਸੇ ਦਾ ਅਹਿਸਾਨ ਹੈ, ਉਹ ਸਾਡੇ ਮਾਤਾ ਪਿਤਾ ਦਾ ਅਹਿਸਾਨ ਹੈ। ਉਹ ਬੜੇ ਦੁੱਖਾਂ ਔਰ ਤਕਲੀਫਾਂ ਨਾਲ ਸਾਨੂੰ ਕੇਵਲ ਜਨਮ ਹੀ ਨਹੀਂ ਦਿੰਦੇ, ਸਾਡੀ ਪਰਵਰਿਸ਼ ਵੀ ਕਰਦੇ ਹਨ, ਸਾਡੇ ਵਾਸਤੇ ਬੜੇ ਬੜੇ ਦੁੱਖ ਵੀ ਸਹਿੰਦੇ ਹਨ, ਲੋਕਾਂ ਦੇ ਤਾਨੇ ਮਿਹਣੇ ਵੀ ਸਹਿੰਦੇ ਹਨ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ, ਕੋਈ ਮਦਦ ਨਹੀਂ ਕਰ ਸਕਦੇ। ਸਾਡੇ ਬਾਲ ਬੱਚੇ ਸਾਡੇ ਜ਼ਰੀਏ ਪੈਦਾ ਹੋ ਸਕਦੇ ਹਨ, ਸਾਡੇ ਬਣ ਨਹੀਂ ਸਕਦੇ, ਨਾ ਅਸੀਂ ਕਦੇ ਉਹਨਾਂ ਦੇ ਬਣ ਸਕਦੇ ਹਾਂ। ਉਹਨਾਂ ਦੀ ਆਪਣੀ ਪ੍ਰਲਭਤ ਹੈ, ਅਸੀਂ ਆਪਣੀ ਇੱਥੇ ਆ ਕੇ ਪ੍ਰਲਭਤ ਭੁਗਤਦੇ ਹਾਂ। ਉਹਨਾਂ ਨੇ ਆਪਣੇ ਵਕਤ 'ਤੇ ਆ ਕੇ ਚਲੇ ਜਾਣਾ ਹੈ, ਸਾਨੂੰ ਆਪਣੇ ਵਕਤ 'ਤੇ ਜਾਣਾ ਪੈਂਦਾ ਹੈ। ਜਦੋਂ ਪਿਛਲੇ ਜਨਮਾਂ ਦੇ ਰਿਸ਼ਤੇਦਾਰਾਂ ਨੂੰ ਭੁੱਲੇ ਬੈਠੇ ਹਾਂ, ਜਿਨ੍ਹਾਂ ਵਾਸਤੇ ਹੁਣ ਭਟਕਦੇ ਫਿਰਦੇ ਹਾਂ, ਤੜਫਦੇ ਫਿਰਦੇ ਹਾਂ, ਇਹਨਾਂ ਨੂੰ ਕੌਣ ਯਾਦ ਰੱਖਣ ਲੱਗਾ ਹੈ? ਇਸ ਵਾਸਤੇ ਆਪ ਖਬਰਦਾਰ ਕਰਦੇ ਹਨ, ਅਸੀਂ ਆਪਣੇ ਵੱਲੋਂ ਇਹਨਾਂ ਨੂੰ ਸੁੱਖ ਦਾ ਕਾਰਨ ਸਮਝੀ ਬੈਠੇ ਹਾਂ। ਜਿਤਨਾ ਇਹਨਾਂ ਅੰਦਰ ਵੜ ਕੇ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਉਤਨੇ ਦਿਨ ਰਾਤ ਇਹਨਾਂ 'ਚੋਂ ਦੁੱਖ ਔਰ ਮੁਸੀਬਤਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਤਿਰਿਆ ਸੁਤ ਧਨ ਧਾਮ ਬੜਾਈ, ਇਹ ਸੁੱਖ ਫਿਰ ਦੁੱਖ मूल दिखाए या से बचो गह गोरे सरना सत्संग में तुम बैठो जाए।
स्वामी जी फरमाउंदे हन अगर तुसी दुनिया दी असलियत दा पता करना चाहुंदे हो अपने असल दा पता करना चाहुंदे हो थानू किसे मालिक दे भगत दी संगत करनी चाहीदी है सोबत करनी चाहीदी है। उन्हां दी संगत विच जां सत्संग विच जां सोबत विच जाके पता लगदा है कि साडा इन्हां नाल की रिश्ता है किस तरह लैणे देणे दा संबंध है किस तरह साडा इन्हां नाल गरजां दा प्यार है किस तरह इन्हां विच रहिंदे होए भी इन्हां दे मोह विच नहीं फसना इन्हां दे प्यार विच नहीं फसना लैणे देणे दा हिसाब भी देना है जिस परपज़ और मकसद वास्ते परमात्मा ने दुनिया विच भेजणा है असी उस नूं भी देह विच बैठ के पूरा करना है। हर चीज़ की जिहड़ी जिहड़ी सोझी है समझ है वह गुरमुखां दे सत्संग विच जाके आउंदी है क्योंकि साडा मन संगत दा और सोभत दा बहुत जल्दी असर लैंदा है। तुसीं देख लो चोरां दी संगत करो चोरी करन दी आदत पैदा हो जाएगी शराबियां कोल बैठो जुआरियां कोल बैठो जुआ खेलण दी शराब पीण दी आदत पैदा हो जाएगी। अगर मालिक दे भगतां और प्यारियां दी आपां संगत और सोभत करदे हाँ वो मालिक की भगती करते हैं उन्होंने देख के खुद ब खुद साडा मन मालिक की भगती तरफ चले जाता है। इस वास्ते गुरु नानक साहब ने कहा सी जैसे जल में कबल नरालो मुरगाई निशाने सुरत शब्द पव सागर तरीए नानक नाम बखाने। जिस तरह मरगाबी पानी विच रहिंदी है जदों उड़ती है खुश्क परा नाल उड़ जाती है कमल दे फुल दियां जड़ां पानी दे अंदर होंदियां हन फुल पानी तो बाहर रहिंदा है। इस तरह महात्मा दी संगत और सोबत विच जाके पता लगदा है कि असी भी अपनी सुरत नूं अंदरों शब्द दे नाल जोड़ के इस पव सागर तो पार हो सकते हाँ। हजूर फरमाया करदे सन कि शहद दी मक्खी अगर एक शहद के किनारे ते बैठती है शहद की लज्जत भी खा जाती है खुश्क परा नाल उड़ भी जाती है। अगर वो शहद के दरमियान विच बैठने की कोशिश करती है पर लिबड़ जाते हैं शहद तो की खाना है तलफ तलफ के उत्थे ही जान निकल जाती है। इस तरह ये जड़ा शहद के किनारे ते बैठ के वो शहद खाण की जी सू आदत पैनी है ये गुरमुखां की संगत पर जाके पता लगता है गुरमुखां की सोबत पर जाके पता लगता है। इस वास्ते स्वामी जी महाराज कहिंदे हन अगर तुसी दुनिया में आके लैने देने का हिसाब खत्म करना चाहते हो और अपना इंसान के जामे बहन का कोई फायदा उठाना चाहते हो थानू की करना चाहिए है किसी गुरमुख की संगत करनी चाहिए है। इस वास्ते गुरु साहब ने कहा सी जिनके बंधन काटे सतगुण तिन साध संगत लिबलाई जिन्हां जिन्हां जीवां नू महात्मा परमात्मा की भगती विच लगाउणा चाहुंदे हन देह दे बंधनां तो छुड़ाउणा चाहुंदे हन सब तो पहला उन्हां नू अपने सत्संग विच लियाउंदे हन संगत विच लियाउंदे हन सोबत विच लियाउंदे हन क्योंकि जो भी दुनिया की असलीयत है लेने देने का हिसाब है गर्दां का प्यार है वह महात्मा के सत्संग विच आ के हर चीज़ की सोझी और समझ साडे मन विच आउंदी है।
या से बचो गह गुर सरना सत्संग में तुम बैठो जाए ये सब खेल रैन का सपना मैं तुमको अब दिया जगाए।
स्वामी जी सब कुछ समझा के आप फरमाते हैं जो कुछ रचना दुनिया तुसी अखां नाल देखदे हो इहदी कोई असलीयत नहीं है ये रात दे सुपन दी तरह है। जिस वक्त सानू सुपना आउंदा है सानू हर चीज़ असल महसूस होंदी है सुपने अंदर असी रोंदे भी हाँ सुपने अंदर आपां हसदे भी हाँ कदों पता लगता है ये सुपना सी और ये कोई भी असलीयत नहीं जदों सुते हुए जाग पैंदे हाँ ਉਹ 5-6 ਘੰਟੇ ਦਾ ਸੁਪਨਾ ਹੁੰਦਾ ਹੈ, ਇਹ 60-70 ਸਾਲ ਦਾ ਸੁਪਨਾ ਹੈ। ਇਸੇ ਤਰ੍ਹਾਂ ਸਵਾਮੀ ਜੀ ਕਹਿੰਦੇ, ਇਸ ਦੁਨੀਆਂ ਦੀ ਵੀ ਕੋਈ ਅਸਲੀਅਤ ਨਹੀਂ ਹੈ, ਇਹਨੇ ਵੀ ਨਾਸ਼ ਹੋ ਜਾਣਾ ਹੈ, ਇਹਨੇ ਵੀ ਫਨਾ ਹੋ ਜਾਣਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹਰ ਬਿਨ ਸਭ ਕੁਛ ਮੈਲਾ ਸੰਤੋ, ਮਾਲਕ ਦੇ ਬਗੈਰ ਸਭ ਮੈਲ ਹੈ, ਸਭ ਕੂੜ ਹੈ। ਰੋਗੀ ਸਗਲ ਸੰਸਾਰਾ, ਗੁਰੂ ਸਾਹਿਬ ਕਹਿੰਦੇ ਸਾਰੀ ਦੁਨੀਆ ਰੋਗੀ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਹ ਹੋ ਜਾਣਾ ਹੈ। ਆਸਾ ਦੀ ਵਾਰ ਵਿੱਚ ਆਉਂਦਾ ਹੈ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹੈ। ਇਹ ਸਾਡਾ ਜਿਸਮ ਵੀ ਕੂੜ ਹੈ, ਅੱਗੇ ਦੱਸਣਗੇ, ਜਿਸ ਰਚਨਾ ਔਰ ਦੁਨੀਆ ਦੇ ਨਾਲ ਆਪਾਂ ਮੋਹ ਔਰ ਪਿਆਰ ਪਾਈ ਬੈਠੇ ਹਾਂ, ਇਹ ਵੀ ਕੂੜ ਹੈ, ਇਹਨੇ ਵੀ ਨਾਸ਼ ਹੋ ਜਾਣਾ ਹੈ, ਇਹਨੇ ਵੀ ਫਨਾ ਹੋ ਜਾਣਾ ਹੈ। ਇਹ ਕੂੜ ਹਮੇਸ਼ਾ ਕੂੜ ਦੇ ਹੀ ਮੋਹ ਔਰ ਪਿਆਰ ਵਿੱਚ ਫਸਿਆ ਹੋਇਆ ਹੈ। ਜਿਹੜਾ ਅਸਲ ਹੈ, ਨਾ ਉਹਦਾ ਪਤਾ ਹੈ, ਨਾ ਉਹਦੀ ਤਰਫ ਸਾਡਾ ਖਿਆਲ ਹੈ, ਉਸ ਪਰਮਾਤਮਾ ਨੂੰ ਆਪਾਂ ਭੁੱਲੇ ਬੈਠੇ ਹਾਂ। ਇਸ ਵਾਸਤੇ ਸਵਾਮੀ ਜੀ ਮਹਾਰਾਜ ਖਬਰਦਾਰ ਕਰਦੇ ਹਨ ਕਿ ਜਿਸ ਦੁਨੀਆ ਦੇ ਮਗਰ ਤੁਸੀਂ ਧਨ ਦੌਲਤ ਦੇ ਮਗਰ, ਕੌਮਾਂ ਮਜ਼ਹਬਾਂ ਦੇ ਮਗਰ, ਰਿਸ਼ਤੇਦਾਰਾਂ ਦੇ ਮਗਰ ਭਟਕਦੇ ਫਿਰਦੇ ਹੋ, ਤੜਪਦੇ ਫਿਰਦੇ ਹੋ, ਹਰ ਇੱਕ ਨੇ ਤੁਹਾਡਾ ਸਾਥ ਛੱਡ ਦੇਣਾ ਹੈ, ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਇਸ ਵਾਸਤੇ ਸੰਤਾਂ ਮਹਾਤਮਾ ਦੀ ਸੰਗਤ ਔਰ ਸੋਭਤ ਵਿੱਚ ਆ ਕੇ ਅਸੀਂ ਜਨਮਾਂ ਜਨਮਾਂ ਦੇ ਸੁੱਤੇ ਹੋਏ ਜਾਗਦੇ ਹਾਂ, ਸਾਨੂੰ ਅਸਲ ਦਾ ਪਤਾ ਲੱਗਦਾ ਹੈ। ਜਿਨ੍ਹਾਂ ਨੇ ਨਾਸ਼ ਔਰ ਫਨਾ ਹੋ ਜਾਣਾ ਹੈ, ਜਿਨ੍ਹਾਂ ਨਾਲ ਲੈਣੇ ਦੇਣੇ ਦਾ ਰਿਸ਼ਤਾ ਹੈ, ਗਰਜ਼ਾਂ ਦਾ ਪਿਆਰ ਹੈ, ਉਹਨਾਂ ਦੀ ਸਾਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ।
ਯੇ ਸਭ ਖੇਲ ਰਹਿਣ ਕਾ ਸੁਪਨਾ, ਮੈਂ ਤੁਮਕੋ ਅਬ ਦੀਆ ਜਗਾਏ, ਝੂਠੀ ਕਾਇਆ ਝੂਠੀ ਮਾਇਆ, ਝੂਠਾ ਮਨ ਜੋ ਰਹਾ ਲੁਭਾਏ।
ਹੁਣ ਸਵਾਮੀ ਜੀ ਜ਼ਰਾ ਖੋਲ੍ਹ ਕੇ ਸਮਝਾਉਂਦੇ ਹਨ, ਜਿਤਨਾ ਵੀ ਸਾਡਾ ਇਸ ਸੰਸਾਰ ਦੇ ਨਾਲ ਰਿਸ਼ਤਾ ਹੈ, ਦੁਨੀਆ ਨਾਲ ਸਾਡਾ ਅੱਜ ਤਲਕ ਹੈ, ਇਹ ਸਰੀਰ ਦੇ ਕਾਰਨ ਹੈ। ਜਿਤਨਾ ਚਿਰ ਆਪਾਂ ਸਰੀਰ ਵਿੱਚ ਬੈਠੇ ਹਾਂ, ਰਿਸ਼ਤੇਦਾਰ ਯਾਰ ਦੋਸਤ ਭੈਣ ਭਾਈ ਵੀ ਆਪਣੇ ਨਜ਼ਰ ਆਉਂਦੇ ਹਨ, ਇਹ ਜਾਇਦਾਦਾਂ ਕੌਮ ਮਜ਼ਹਬ ਮੁਲਕ ਵਗੈਰਾ ਹਵੇਲੀਆਂ ਸਭ ਆਪਣੀਆਂ ਨਜ਼ਰ ਆਉਂਦੀਆਂ ਹਨ। ਜਦੋਂ ਅਸੀਂ ਸਰੀਰ ਦਾ ਸਾਥ ਛੱਡ ਦਿੰਦੇ ਹਾਂ, ਹਰ ਇੱਕ ਚੀਜ਼ ਤੋਂ ਆਪਾਂ ਅਲੱਗ ਹੋ ਕੇ ਖੜ੍ਹੇ ਹੋ ਜਾਂਦੇ ਹਾਂ। ਸਵਾਮੀ ਜੀ ਸਮਝਾਉਂਦੇ ਹਨ, ਜਿਸ ਦੇਹ ਦੇ ਕਾਰਨ, ਸਰੀਰ ਦੇ ਕਾਰਨ ਤੁਸੀਂ ਇਸ ਰਚਨਾ ਨੂੰ ਆਪਣਾ ਸਮਝੀ ਬੈਠੇ ਹੋ, ਤੁਸੀਂ ਸੋਚ ਕੇ ਦੇਖਿਆ ਹੈ ਕਿ ਇਹ ਸਰੀਰ ਤੁਹਾਡਾ ਹੈ? ਇਹ ਤਾਂ ਕਾਲ ਦਾ ਪਿੰਜਰਾ ਹੈ, ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 60-70 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 80-90 ਸਾਲ ਵਾਸਤੇ ਮਿਲਿਆ ਹੈ। ਜਿਤਨੇ ਜਿਤਨੇ ਸਵਾਸ ਮਾਲਕ ਨੇ ਬਖਸ਼ੇ ਹਨ, ਭੁਗਤਣ ਤੋਂ ਬਾਅਦ ਹਰ ਇੱਕ ਨੇ ਦੇਹ ਨੂੰ ਇੱਥੇ ਹੀ ਛੱਡ ਜਾਣਾ ਹੈ। ਨਾ ਅੱਜ ਤੀਕਰ ਕਦੇ ਕਿਸੇ ਨਾ ਗਈ ਹੈ, ਨਾ ਜਾ ਸਕਦੀ ਹੈ। ਕਿਸੇ ਦੀ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ, ਕਿਸੇ ਦੀ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ। ਹੁਣ ਤੁਸੀਂ ਸੋਚ ਲਓ, ਅਗਰ ਦੇਹ ਹੀ ਸਾਡਾ ਸਾਥ ਨਹੀਂ ਦਿੰਦੀ, ਦੁਨੀਆ ਅੰਦਰ ਹੋਰ ਕਿਹੜੀ ਚੀਜ਼ ਸਾਡਾ ਸਾਥ ਦਿੰਦੀ ਹੈ? ਸਾਰੀ ਉਮਰ ਅਸੀਂ ਸਭ ਤੋਂ ਜ਼ਿਆਦਾ ਇਸ ਦੇਹ ਦੇ ਹਾਰ ਸ਼ਿੰਗਾਰ ਵਿੱਚ ਲਗਾਉਂਦੇ ਹਾਂ, ਦੇਹ ਦੇ ਮੋਹ ਔਰ ਪਿਆਰ ਵਿੱਚ ਹੀ ਜ਼ਾਇਆ ਕਰਦੇ ਹਾਂ, ਇਸ ਦੇ ਸੁੱਖ ਔਰ ਆਰਾਮ ਵਿੱਚ ਖਰਚ ਕਰਦੇ ਹਾਂ, ਇਹਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਖਰਚ ਕਰਨ ਲੱਗੇ ਹੋਏ ਹਾਂ, ਫਿਰ ਵੀ ਇਹ ਸਾਡੀ ਨਹੀਂ ਬਣ ਸਕੀ ਔਰ ਨਾ ਸਾਡੀ ਬਣਦੀ ਹੈ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਹਨ, ਜਦੋਂ ਦੇਹ ਤੁਹਾਡੀ ਨਹੀਂ ਬਣੀ, ਹੋਰ ਤੁਹਾਡਾ ਦੁਨੀਆ ਵਿੱਚ ਇੱਥੇ ਕੀ ਬਣੇਗਾ? ਤੁਸੀਂ ਦੇਖ ਲਓ, ਜਿਹੜੇ ਦੇਹ ਦੇ ਅੰਗ ਹਨ, ਸਾਡੀਆਂ ਦੇਹ ਦੀਆਂ ਫੈਕਲਟੀਜ਼ ਹਨ, ਇਹ ਤਾਂ ਸਾਨੂੰ ਜੀਂਦੇ ਜੀ ਹੀ ਖਬਰਦਾਰ ਕਰਦੀਆਂ ਜਾ ਰਹੀਆਂ ਹਨ ਕਿ ਅਸੀਂ ਤੁਹਾਡਾ ਸਾਥ ਛੱਡਣ ਲੱਗੀਆਂ ਹਨ, ਖਬਰਦਾਰ ਕਰ ਰਹੀਆਂ ਹਨ। ਅੱਖਾਂ ਦੀ ਜੋਤ ਕਮ ਹੋ ਜਾਂਦੀ ਹੈ, ਨਜ਼ਰ ਆਉਣਾ ਆਹਿਸਤਾ ਆਹਿਸਤਾ ਬੰਦ ਹੋ ਜਾਂਦਾ ਹੈ, ਨੱਕ 'ਚੋਂ ਅੱਛੀ ਤਰ੍ਹਾਂ ਸਾਹ ਨਹੀਂ ਆਉਂਦਾ, ਗਲੇ 'ਚੋਂ ਬਲਗਮ ਬੰਦ ਨਹੀਂ ਹੁੰਦੀ, ਮੂੰਹ ਦੇ ਸਵਾਦ ਖਤਮ ਹੋ ਜਾਂਦੇ ਹਨ, ਪੇਟ ਖਾਣਾ ਹਜ਼ਮ ਨਹੀਂ ਕਰਦਾ, ਸਿਰ ਦੀ ਯਾਦਦਾਸ਼ਤ ਖਤਮ ਹੋ ਜਾਂਦੀ ਹੈ, ਗੋਡੇ ਸਾਡਾ ਜਿਸਮ ਪਹਾੜ ਨਹੀਂ, ਸਾਡਾ ਵਧਣ ਨਹੀਂ ਸਹਾਰਦੇ, ਲੱਤਾਂ ਘਸੀਟ ਘਸੀਟ ਕੇ ਸੜਕਾਂ 'ਤੇ ਆਪਾਂ ਚੱਲਦੇ ਹਾਂ। ਇਹ ਸਾਡੇ ਸਾਰੇ ਜਿਸਮ ਦੇ ਅੰਗ ਸਾਨੂੰ ਜਵਾਬ ਦੇਈ ਜਾਂਦੇ ਹਨ, ਇਹ ਖਬਰਦਾਰ ਕਰਦੇ ਹਨ ਕਿ ਅਸੀਂ ਤੇਰਾ ਹੁਣ ਸਾਥ ਛੱਡਣ ਲੱਗੇ ਹਾਂ। ਜੇ ਕੁਛ ਕਰਨਾ ਚਾਹੁੰਦਾ ਹੈ, ਹਾਲੇ ਵੀ ਮੌਕਾ ਹੈ, ਥੋੜ੍ਹਾ ਬਹੁਤ ਵਕਤ ਹੈ, ਆਪਣਾ ਕੁਛ ਬਣਾ ਲਾ। ਸਾਰੀ ਉਮਰ ਤਾਂ ਜਦੋਂ ਦੇਹ ਦੇ ਸਾਰੇ ਅੰਗ ਮੌਜੂਦ ਸੀ, ਇਹ ਤਾਂ ਤੂੰ ਗੈਰਾਂ ਵਿੱਚ ਖਰਚ ਕਰ ਦਿੱਤੇ, ਇਹ ਤਾਂ ਤੂੰ ਲੋਕਾਂ ਵਿੱਚ ਖਰਚ ਕਰ ਦਿੱਤੇ, ਇਹ ਲੋਕਾਂ ਨੂੰ ਆਪਣੇ ਬਣਾਉਣ ਵਿੱਚ ਖਰਚ ਕਰ ਦਿੱਤੇ, ਜਿਹੜੇ ਕਦੇ ਵੀ ਤੁਹਾਡੇ ਤੇਰੇ ਨਹੀਂ ਬਣ ਸਕੇ ਸੀ। ਲੇਕਿਨ ਹੁਣ ਜਿਹੜਾ ਥੋੜ੍ਹਾ ਬਹੁਤ ਤੇਰਾ ਵਕਤ ਰਹਿ ਗਿਆ ਹੈ, ਇਹ ਜਿਹੜੀ ਚੀਜ਼ ਤੇਰੀ ਆਪਣੀ ਹੈ ਔਰ ਆਪਣੀ ਬਣ ਸਕਦੀ ਹੈ, ਉਹਨੂੰ ਥੋੜ੍ਹਾ ਬਹੁਤ ਆਪਣੀ ਬਣਾਉਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ, ਇਹ ਜਿਹੜੀ ਦੇਹ ਹੈ ਇਹ ਸਾਡੀ, ਇਹ ਝੂਠੀ ਹੈ, ਔਰ ਜਿਹੜਾ ਦੁਨੀਆ ਦੀ ਧਨ ਦੌਲਤ ਹੈ ਇਹ ਮਾਇਆ ਹੈ, ਜੋ ਕੁਛ ਵੀ ਅੱਖਾਂ ਨਾਲ ਦੇਖਦੇ ਹਾਂ ਇਹ ਵੀ ਝੂਠਾ ਹੈ, ਇਹਨਾਂ ਜਾਇਦਾਦਾਂ ਨੇ ਵੀ ਚਲੇ ਜਾਣਾ ਹੈ। ਇਹ ਰਜਿਸਟਰੀਆਂ ਮਰਜ ਕੀਤੀਆਂ ਸੀ ਜਿਹੜੀਆਂ ਸਾਡੇ ਨਾਂ ਬੋਲਦੀਆਂ ਹਨ, ਇਹ ਪਹਿਲਾਂ ਲੋਕਾਂ ਨਾਂ ਵੀ ਬੋਲਣ ਲੱਗੀਆਂ ਹੋਈਆਂ ਸਨ। ਇਹ ਜ਼ਮੀਨਾਂ ਦੇ ਇੰਤਕਾਲ ਜਿਹੜੇ ਸਾਡੇ ਨਾਂ ਚੜ੍ਹੇ ਹੋਏ ਹਨ, ਪਹਿਲਾਂ ਲੋਕਾਂ ਦੇ ਨਾਂ ਵੀ ਚੜ੍ਹੇ ਹੋਏ ਸਨ। ਅਸੀਂ ਆਪਣੇ ਬਜ਼ੁਰਗਾਂ ਦੇ ਨਾਂ ਨਹੀਂ ਰਹਿਣ ਦਿੱਤੇ, ਸਾਡੇ ਬੱਚਿਆਂ ਨੇ ਸਾਡੇ ਨਾਂ ਕਿੱਥੇ ਰਹਿਣ ਦੇਣੇ ਹਨ। ਸਵਾਸ ਵਾਲੇ ਪੂਰੇ ਨਹੀਂ ਹੁੰਦੇ, ਤਕਸੀਮ ਕਰਨ ਵਾਲੇ ਪਹਿਲਾਂ ਹੀ ਡੰਡੇ ਇੱਕ ਦੂਸਰੇ ਨੂੰ ਮਾਰੀ ਜਾਂਦੇ ਹਨ। ਇਸ ਵਾਸਤੇ ਆਪ ਫਰਮਾਉਂਦੇ ਹਨ, ਕਿੰਨਾ ਚੀਜ਼ਾਂ ਵਾਸਤੇ ਤੁਸੀਂ ਭਟਕਦੇ ਫਿਰਦੇ ਹੋ, ਕਿੰਨਾ ਚੀਜ਼ਾਂ ਵਾਸਤੇ ਤੜਫਦੇ ਫਿਰਦੇ ਹੋ। ਜੇ ਕਿਸੇ ਦਾ ਸਾਥ ਦਿੰਦੀ ਆ, ਤੁਸੀਂ ਸੋਚ ਸਕਦੇ ਹੋ ਇਹ ਤੁਹਾਡੇ ਹਿੱਸੇ ਵਿੱਚ ਆਉਣੀਆਂ ਸੀ, ਲੋਕਾਂ ਨੇ ਪਹਿਲਾਂ ਹੀ ਬੁੱਕ ਕਰਕੇ ਹੀਰੇ ਜਵਾਹਰਾਤ ਜਾਇਦਾਦਾਂ ਆਪਣੇ ਨਾਲ ਭੇਜ ਦੇਣੀਆਂ ਸੀ। ਇਸ ਵਾਸਤੇ ਖਬਰਦਾਰ ਕਰਦੇ ਹਨ, ਜਿਹੜੀ ਤੁਹਾਡੀ ਆਪਣੀ ਜਾਇਦਾਦ ਹੈ, ਜਿਹੜੀ ਤੁਹਾਡੀ ਆਪਣੀ ਅਸਲ ਚੀਜ਼ ਹੈ, ਕਦੇ ਉਹਦੇ ਮੁਤਲਕ ਵੀ ਸੋਚੋ, ਕਦੇ ਉਹਨੂੰ ਵੀ ਆਪਣੀ ਬਣਾਉਣ ਦੀ ਕੋਸ਼ਿਸ਼ ਕਰੋ। ਜ਼ਿੰਦਗੀ ਦਾ ਜਿਹੜਾ ਅਸਲੀ ਹਿੱਸਾ ਹੈ, ਉਹ ਤਾਂ ਅਸੀਂ ਨਾਸ਼ਵਾਨ ਔਰ ਫਨਾ ਚੀਜ਼ਾਂ ਨੂੰ ਆਪਣੇ ਬਣਾਉਣ ਵਿੱਚ ਗੁਜ਼ਾਰ ਦਿੰਦੇ ਹਾਂ। ਜਦੋਂ ਜ਼ਿੰਦਗੀ ਨਕਾਰਾ ਹੋ ਜਾਂਦੀ ਹੈ, ਬਾਲ ਬੱਚੇ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ, ਲੜਕੇ ਵੀ ਕਾਰੋਬਾਰ ਸਮਝ ਕੇ ਬੈਠ ਜਾਂਦੇ ਹਨ, ਗੌਰਮੈਂਟ ਵੀ ਰੱਦ ਕਰਕੇ ਪੈਨਸ਼ਨ ਦੇ ਕੇ ਘਰ ਭੇਜ ਦਿੰਦੀ ਹੈ, ਫਿਰ ਅਸੀਂ ਮਾਲਕ ਦੀ ਤਰਫ ਸੋਚਦੇ ਹਾਂ ਕਿ ਹੁਣ ਮਾਲਕ ਦੀ ਭਗਤੀ ਕਰ ਲਈਏ। ਸੋ ਉਸ ਉਮਰ ਦੇ ਅੰਦਰ ਆ ਕੇ ਭਗਤੀ ਵੀ ਤਾਂ ਮਾਲਕ ਦੀ ਸਾਡੇ ਕੋਲ ਵੈਸੀ ਹੀ ਹੋਣੀ ਹੈ। ਇਸ ਵਾਸਤੇ ਸਵਾਮੀ ਜੀ ਦਾ ਮਤਲਬ ਸਮਝਾਉਣ ਦਾ ਹੈ ਕਿ ਹੁਣ ਮੌਕਾ ਹੈ, ਇਸ ਵਕਤ ਤੋਂ ਫਾਇਦਾ ਉਠਾਓ। ਮਨ ਲੱਗੇ ਨਾ ਲੱਗੇ, ਫਰਜ਼ ਸਮਝ ਕੇ ਬੈਠੋ, ਡਿਊਟੀ ਸਮਝ ਕੇ ਬੈਠੋ, ਕੜੀ ਦੋ ਕੜੀ, ਘੰਟਾ ਦੋ ਘੰਟਾ, ਜੋ ਵੀ ਮਾਲਕ ਦੀ ਯਾਦ ਵਿੱਚ ਵਕਤ ਕੱਢਾਂਗੇ ਸਾਡੇ ਲੇਖ ਵਿੱਚ ਲਿਖਿਆ ਜਾਵੇਗਾ। ਔਰ ਫਿਰ ਕੋਈ ਮਾਲਕ ਦੀ ਭਗਤੀ ਵਾਸਤੇ ਖਾਸ ਵਕਤ ਨਹੀਂ ਹੈ, ਸੁਬਹਾ ਵਕਤ ਮਿਲਦਾ ਹੈ, ਸੁਬਹਾ ਭਜਨ ਬੈਠੋ, ਦੁਪਹਿਰ ਨੂੰ ਵਕਤ ਮਿਲਦਾ ਹੈ, ਦੁਪਹਿਰੇ ਬੈਠੋ, ਸ਼ਾਮ ਨੂੰ ਵਕਤ ਮਿਲਦਾ ਹੈ, ਸ਼ਾਮ ਨੂੰ ਬੈਠੋ। ਸੁਬਹਾ ਦੇ ਵਕਤ ਦੇ ਅੰਦਰ ਬਹੁਤ ਸਾਰੇ ਐਸੇ ਫਾਇਦੇ ਹਨ ਜਿਹੜੇ ਸਾਨੂੰ ਹੋਰ ਕਦੇ ਕਿਸੇ ਵਕਤ ਅੰਦਰ ਮਿਲ ਨਹੀਂ ਸਕਦੇ। ਸਭ ਤੋਂ ਪਹਿਲਾਂ ਸਾਡਾ ਜਿਸਮ ਬਿਲਕੁਲ ਫਰੈਸ਼ ਔਰ ਤਾਜ਼ਾ ਹੁੰਦਾ ਹੈ, ਪਿਛਲੇ ਦਿਨ ਦੀ ਥਕਾਵਟ ਵੀ ਦੂਰ ਹੋਈ ਹੁੰਦੀ ਹੈ, ਪਿਛਲੇ ਦਿਨ ਦੇ ਝਗੜੇ ਵੀ ਸਾਨੂੰ ਸਾਰੇ ਭੁੱਲੇ ਹੋਏ ਹੁੰਦੇ ਹਨ, ਬਾਲ ਬੱਚੇ ਵੀ ਘਰ ਦੇ ਅੰਦਰ ਸੁੱਤੇ ਹੋਏ ਹੁੰਦੇ ਹਨ, ਕਿਸੇ ਮਹਿਮਾਨ ਦੇ ਦਰਵਾਜ਼ਾ ਖੜਕਾਉਣ ਦਾ ਵੀ ਕੋਈ ਡਰ ਨਹੀਂ ਹੁੰਦਾ। ਔਰ ਫਿਰ ਜਦੋਂ ਸੁਬਹਾ ਇੱਕ ਦਿਨ ਸ਼ੁਰੂ ਕਰਨ ਲੱਗੇ ਹਾਂ, ਕਿਉਂ ਨਾ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕੀਤਾ ਜਾਵੇ, ਤਾਂ ਕਿ ਉਹ ਜਿਹੜਾ ਸਰੂਰ ਔਰ ਖੁਸ਼ੀ ਹਾਸਲ ਕਰਦੇ ਹਾਂ ਭਜਨ ਦੇ ਵਿੱਚ ਬੈਠ ਕੇ, ਉਹ ਸਾਰਾ ਦਿਨ ਸਾਡੇ ਸਾਥ ਸਾਥ ਰਹੇ। ਅਗਰ ਦੁਪਹਿਰੇ ਬੈਠਾਂਗੇ, ਬੀਬੀਆਂ ਨੇ ਘਰ ਦਾ ਕੰਮ ਕਾਜ ਕਰਨਾ ਹੈ, ਕਿਸੇ ਨੇ ਦਫ਼ਤਰ ਵਿੱਚ ਜਾਣਾ ਹੈ, ਕਿਸੇ ਨੇ ਦੁਕਾਨ ਖੋਲ੍ਹਣੀ ਹੈ, ਕਿਸੇ ਨੇ ਜ਼ਿਮੀਦਾਰਾ ਕੰਮ ਕਰਨਾ ਹੈ, ਉਹ ਵਕਤ ਹੀ ਕਿਸੇ ਨੂੰ ਮਰਜ਼ੀ ਦੇ ਮੁਤਾਬਕ ਨਹੀਂ ਮਿਲ ਸਕਦਾ। ਸ਼ਾਮ ਨੂੰ ਭਜਨ ਕਰਦੇ ਹਾਂ, ਸਾਰਾ ਦਿਨ ਕੰਮ ਕਰ ਕਰਕੇ ਜਿਸਮ ਹੀ ਥੱਕ ਜਾਂਦਾ ਹੈ ਔਰ ਜਲਦੀ ਨੀਂਦ ਆ ਜਾਂਦੀ ਹੈ, ਸਾਰੇ ਦਿਨ ਦੇ ਝਗੜੇ ਅੱਖਾਂ ਅੱਗੇ ਆ ਕੇ ਫਿਰਨੇ ਸ਼ੁਰੂ ਕਰ ਦਿੰਦੇ ਹਨ। ਜੋ ਸੁਬਹਾ ਘੰਟੇ ਡੇਢ ਘੰਟੇ ਅੰਦਰ ਕੰਮ ਬਣਦਾ ਹੈ, ਸ਼ਾਮ ਨੂੰ 4-5 ਘੰਟੇ ਚਾਹੀਦੇ ਹਨ, ਇਤਨਾ ਸਮੇਂ ਔਰ ਵਕਤ ਕਿਸ ਦੇ ਕੋਲ ਹੁੰਦਾ ਹੈ? ਇਸ ਵਾਸਤੇ ਮਹਾਤਮਾ ਸੁਬਹਾ ਦੇ ਵਕਤ ਨੂੰ ਅੰਮ੍ਰਿਤ ਵੇਲਾ ਕਹਿੰਦੇ ਹਨ। ਇਸ ਦਾ ਇਹ ਮਤਲਬ ਨਹੀਂ ਹੈ ਕਿ ਹੋਰ ਕੋਈ ਮਾਲਕ ਦੀ ਭਗਤੀ ਕਰਨ ਦਾ ਵਕਤ ਹੀ ਨਹੀਂ ਹੈ। ਜੋ ਵੀ ਵਕਤ ਮਾਲਕ ਦੀ ਭਗਤੀ ਕਰਨ ਵਾਸਤੇ ਕੱਢਾਂਗੇ, ਉਹ ਸਾਡੇ ਲੇਖੇ ਵਿੱਚ ਲਿਖਿਆ ਜਾਣਾ ਹੈ, ਉਸ ਦਾ ਫਾਇਦਾ ਸਾਨੂੰ ਜ਼ਰੂਰ ਪ੍ਰਾਪਤ ਹੋਣਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਆ ਵੀ ਨਾਸ਼ਵਾਨ ਔਰ ਫਨਾ ਚੀਜ਼ਾਂ ਮਗਰ ਭਟਕਦੇ ਔਰ ਤਲਫਦੇ ਨਾ ਫਿਰੋ, ਇਸ ਦੇਹ ਤੋਂ ਮੌਕਾ ਫਾਇਦਾ ਉਠਾ ਕੇ ਕੁਛ ਆਪਣੀ ਬਣਾਉਣ ਦਾ ਵੀ ਕੋਸ਼ਿਸ਼ ਕਰੋ।
ਝੂਠੀ ਕਾਇਆ ਝੂਠੀ ਮਾਇਆ ਝੂਠਾ ਮਨ ਜੋ ਰਹਾ ਲੁਭਾਏ। ਸਤਸੰਗ ਸੱਚਾ ਸਤਗੁਰ ਸੱਚਾ ਨਾਮ ਸੱਚਾਈ ਕਿਆ ਕਹੂੰਗਾ।
ਪਿੱਛੇ ਆਪਨੇ ਕਿਹਾ ਸੀ ਦੇਹ ਵੀ ਝੂਠੀ ਹੈ, ਦੁਨੀਆਂ ਦੀ ਤਾਂ ਦੌਲਤ ਵੀ ਝੂਠਾ ਹੈ, ਮਨ ਵੀ ਝੂਠਾ ਹੈ। ਮਨ ਕਿਉਂ ਝੂਠਾ ਹੈ? ਇਹ ਕਾਲ ਦਾ ਏਜੰਟ ਹੈ। ਕਾਲ ਨਹੀਂ ਚਾਹੁੰਦਾ ਕੋਈ ਵੀ ਜੀਵ ਇਸ ਦੇ ਦਾਇਰੇ 'ਚੋਂ ਨਿਕਲ ਕੇ ਵਾਪਸ ਜਾ ਕੇ ਪਰਮਾਤਮਾ ਨਾਲ ਮਿਲ ਸਕੇ। ਹਜ਼ੂਰ ਫਰਮਾਇਆ ਕਰਦੇ ਸਨ ਕਿ ਮਨ ਇੱਕ ਜੀਵ ਦੇ ਦੁਨੀਆਂ ਵਿੱਚ ਰੱਖਣ ਵਾਸਤੇ ਪੂਰੀ ਪੂਰੀ ਲੜਾਈ ਲੈਂਦਾ ਹੈ। ਇਹ ਮਨ ਹੀ ਤਾਂ ਹੈ ਜਿਹੜਾ ਦੁਨੀਆਂ ਦੇ ਮੋਹ ਔਰ ਪਿਆਰ ਵਿੱਚ ਫਸ ਕੇ ਸਾਨੂੰ ਵਾਰ ਵਾਰ ਇਸ 84 ਦੇ ਜੇਲ੍ਹ ਖਾਨੇ ਦਾ ਕੈਦੀ ਬਣਾਇਆ ਬੈਠਾ ਹੈ। ਅਗਰ ਸਾਡਾ ਦੁਨੀਆਂ ਵਿੱਚ ਕੋਈ ਦੁਸ਼ਮਣ ਹੈ, ਉਹ ਸਾਡਾ ਆਪਣਾ ਮਨ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ ਜਿਨ੍ਹਾਂ ਨੇ ਮਾਰ ਮਨ ਡਾਲਾ ਉਨ੍ਹੀਂ ਕੋ ਸੂਰਮਾ ਕਹਿਣਾ। ਬੜਾ ਬੈਰੀ ਜੇ ਮਨ ਘੱਟ ਮੈਂ ਇਸੀ ਕਾ ਜੀਤਣਾ ਕੱਠਣਾ। ਦੁਨੀਆਂ ਦੇ ਅੰਦਰ ਬੜੇ ਬੜੇ ਸੂਰਮੇ ਬਹਾਦਰ ਲੋਕ ਇਸ ਦੁਨੀਆਂ ਅੰਦਰ ਆਏ ਹਨ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਖਾਤਰ, ਕੁਨਬੇ ਦੀ ਖਾਤਰ, ਮੁਲਕਾਂ ਦੀ ਖਾਤਰ, ਕੌਮਾਂ ਮਜ਼ਹਬਾਂ ਦੀ ਖਾਤਰ ਜਾਨਾਂ ਤੱਕ ਆਪਣੀਆਂ ਕੁਰਬਾਨ ਕਰ ਦਿੱਤੀਆਂ। ਲੇਕਿਨ ਆਪ ਕਹਿੰਦੇ ਉਹਨਾਂ ਤੋਂ ਵੀ ਵੱਡਾ ਇੱਕ ਸੂਰਮਾ ਔਰ ਬਹਾਦਰ ਹੈ ਜਿਹੜਾ ਆਪਣੇ ਨਫਸ 'ਤੇ ਕਾਬੂ ਪਾ ਲੈਂਦਾ ਹੈ, ਮਨ 'ਤੇ ਕਾਬੂ ਪਾ ਲੈਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਮਨ ਜੀਤੇ ਜਗ ਜੀਤ। ਭਰਾਵਾ, ਅਗਰ ਤੂੰ ਮਨ ਨੂੰ ਜਿੱਤ ਲਵੇਂਗਾ ਤੂੰ ਤਾਂ ਸਾਰੀ ਦੁਨੀਆਂ ਦੇ ਬਣਾਉਣ ਵਾਲੇ ਨੂੰ ਜਿੱਤ ਲਵੇਂਗਾ। ਔਰ ਇਹ ਦੁਸ਼ਮਣ ਐਸਾ ਹੈ ਕਿ ਜਿਹੜਾ ਸਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ, ਪਤਾ ਨਹੀਂ ਕਿਹੜੇ ਵੇਲੇ ਉਂਗਲੀਆਂ 'ਤੇ ਟਿਕਾਉਣਾ, ਇਹ ਕਿਹੜੇ ਵੇਲੇ ਉਂਗਲੀਆਂ 'ਤੇ ਟਪਾਉਣਾ ਸ਼ੁਰੂ ਕਰ ਦੇਣਾ ਹੈ। ਕਦੇ ਦੁਸ਼ਮਣ ਬਣ ਕੇ ਡਰਾਉਣਾ ਸ਼ੁਰੂ ਕਰ ਦਿੰਦਾ ਹੈ, ਕਦੇ ਦੋਸਤ ਬਣ ਕੇ ਗੁੰਮਰਾਹ ਕਰ ਦਿੰਦਾ ਹੈ। ਇਸ ਵਾਸਤੇ ਅਗਰ ਅਸੀਂ ਲੜਾਈ ਕਰਨੀ ਹੈ, ਅਸੀਂ ਆਪਣੇ ਮਨ ਦੇ ਨਾਲ ਲੜਾਈ ਕਰਨੀ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਖਬਰਦਾਰ ਕਰਦੇ ਹਨ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਨਫਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ। ਇਹ ਅੱਖਾਂ ਪਿੱਛੋਂ ਉਤਰ ਕੇ ਇੰਦਰੀਆਂ ਦੇ ਭੋਗਾਂ ਦਾ ਗੁਲਾਮ ਬਣਿਆ ਬੈਠਾ ਹੈ। ਜਿਹੜੀ ਇੰਦਰੀ ਚਾਹੁੰਦੀ ਹੈ ਇਹਨੂੰ ਆਪਣੇ ਘਾਟ 'ਤੇ ਖਿੱਚ ਕੇ ਲੈ ਜਾਂਦੀ ਹੈ, ਔਰ ਜੋ ਜੋ ਕਰਮ ਇਹਨਾਂ ਇੰਦਰੀਆਂ ਦੇ ਭੋਗਾਂ ਦਾ ਗੁਲਾਮ ਹੋ ਕੇ ਕਰ ਬੈਠਦਾ ਹੈ ਉਹਨਾਂ ਦਾ ਨਤੀਜਾ ਸਾਥ ਸਾਥ ਸਾਡੀ ਆਤਮਾ ਨੂੰ ਦੇਣਾ ਪੈਂਦਾ ਹੈ। ਇਸ ਵਾਸਤੇ ਆਪ ਕਹਿੰਦੇ ਅਗਰ ਦੁਸ਼ਮਣ ਦਾ ਮੁਕਾਬਲਾ ਕਰਨਾ ਹੈ ਤਾਂ ਮਨ ਦਾ ਮੁਕਾਬਲਾ ਕਰੋ। ਅਗਰ ਦੁਸ਼ਮਣ ਬਾਹਰ ਹੋਵੇ ਅਸੀਂ ਉਰੇ ਕਈ ਕਿਸਮ ਦੇ ਉਪਾਅ ਕਰ ਸਕਦੇ ਹਾਂ ਉਸ ਤੋਂ ਬਚਣ ਵਾਸਤੇ। ਤੋਪਾਂ ਦੇ ਪਹਿਰੇ ਲਗਾ ਦੇਵਾਂਗੇ, ਲੁੱਕ ਕੇ ਬੈਠ ਜਾਵਾਂਗੇ। ਲੇਕਿਨ ਇਹ ਦੁਸ਼ਮਣ ਹੀ ਕੈਸਾ ਹੈ, ਅੰਦਰੋਂ ਪਤਾ ਨਹੀਂ ਕਿਹੜੇ ਵੇਲੇ ਧੋਖਾ ਇਸਨੇ ਸਾਨੂੰ ਦੇ ਦੇਣਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਇਹ ਝੂਠਾ ਹੈ, ਇਹ ਧੋਖਾ ਦਿੰਦਾ ਹੈ। ਜਿਹੜੀਆਂ ਚੀਜ਼ਾਂ ਨੇ ਨਾਸ਼ ਹੋ ਜਾਣਾ ਹੈ, ਫਨਾ ਹੋ ਜਾਣਾ ਹੈ, ਉਹਨਾਂ ਨੂੰ ਤਾਂ ਅਸਲ ਸਮਝੀ ਬੈਠਾ ਹੈ। ਜਿਹੜਾ ਸਾਡਾ ਅਸਲ ਹੈ ਉਸ ਤਰਫ ਕਦੇ ਸਾਡਾ ਧਿਆਨ ਹੀ ਨਹੀਂ ਜਾਣ ਦਿੰਦਾ। ਅਗਰ ਭੁੱਲੇ ਭਟਕੇ ਅਸੀਂ ਮਾਲਕ ਦੀ ਭਗਤੀ ਵਾਸਤੇ ਸੰਤਾਂ ਮਹਾਤਮਾ ਦੀ ਸੰਗਤ ਵਿੱਚ ਵੀ ਜਾਂਦੇ ਹਾਂ, ਸੋਭਤ ਵਿੱਚ ਵੀ ਜਾਂਦੇ ਹਾਂ, ਸਾਨੂੰ ਉੱਥੇ ਖਾਹਿਸ਼ਾਂ ਲੈ ਕੇ ਚਲੇ ਜਾਂਦਾ ਹੈ, ਉੱਥੇ ਤ੍ਰਿਸ਼ਨਾ ਲੈ ਕੇ ਚਲੇ ਜਾਂਦਾ ਹੈ, ਕਦੇ ਪੁੱਤਰ ਧੀਆਂ ਮੰਗਣ ਤੁਰ ਪੈਂਦਾ ਹੈ, ਕਦੇ ਦੁਨੀਆਂ ਦੀ ਧਨ ਦੌਲਤ ਮੰਗਣ ਤੁਰ ਪੈਂਦਾ ਹੈ, ਕਦੇ ਮੁਕੱਦਮੇ ਜਿੱਤਣ ਵਾਸਤੇ ਤੁਰ ਪੈਂਦਾ ਹੈ। ਲੇਕਿਨ ਜਿਸ ਪਰਪਜ਼ ਔਰ ਮਕਸਦ ਵਾਸਤੇ ਅਸੀਂ ਸੰਤਾਂ ਮਹਾਤਮਾ ਕੋਲ ਜਾਣਾ ਚਾਹੁੰਦੇ ਸੀ, ਉਸ ਪਰਪਜ਼ ਔਰ ਮਕਸਦ ਨੂੰ ਸਾਡਾ ਮਨ ਕਦੇ ਅੱਗੇ ਰੱਖਣ ਹੀ ਨਹੀਂ ਦਿੰਦਾ। ਇਹ ਉਹ ਬੀਜ ਸਾਡੇ ਕੋਲੋਂ ਬਜਾਉਂਦਾ ਹੈ ਜਿਨ੍ਹਾਂ ਦੀ ਫਸਲ ਕੱਟਣ ਵਾਸਤੇ ਫਿਰ ਸਾਨੂੰ ਵਾਪਸ ਇਸੇ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪਵੇ। ਹਜ਼ੂਰ ਮਹਾਰਾਜ ਜੀ ਤੁਲਸੀ ਸਾਹਿਬ ਜੀ ਮਹਾਰਾਜ ਦੀ ਇੱਕ ਕਹਾਣੀ ਸੁਣਾਇਆ ਕਰਦੇ ਸਨ ਕਿ ਜਦੋਂ ਉਹ ਪਭੂਤਿਆ ਆਪਣੇ ਪਭੂਤ ਵਗੈਰਾ ਸਾਧੂ ਵਗੈਰਾ ਸੀ ਔਰ ਇੱਕ ਜਗ੍ਹਾ ਟਿਕਦੇ ਨਹੀਂ ਸੀ, ਪਹਿਲਾਂ ਬਹੁਤ ਸਾਰੀ ਤਾਂ ਉਹਨਾਂ ਦੀ ਲਾਈਫ ਦਾ ਪਤਾ ਹੀ ਨਹੀਂ ਹੈ। ਆਪ ਕਹਿੰਦੇ ਆਪ ਚੱਲਦੇ ਚੱਲਦੇ ਇੱਕ ਹਲਵਾਈ ਦੀ ਦੁਕਾਨ ਦੇ ਅੱਗੋਂ ਗੁਜ਼ਰ ਰਹੇ ਸੀ। ਹਲਵਾਈ ਨੇ ਕਿਹਾ ਸਾਧੂ ਬੜਾ ਕੁਛ ਆ ਮਹਾਤਮਾ ਨਜ਼ਰ ਆਉਂਦਾ ਹੈ। ਉਸਨੇ ਕਿਹਾ ਮਹਾਤਮਾ ਜੀ ਆਓ ਤੁਸੀਂ ਦੁੱਧ ਪੀ ਲਓ, ਮੈਨੂੰ ਸੇਵਾ ਦਾ ਮੌਕਾ ਦਿਓ। ਤੁਲਸੀ ਸਾਹਿਬ ਉੱਥੇ ਬੈਠ ਗਏ। ਜਿਸ ਵਕਤ ਉਹ ਹਲਵਾਈ ਦੁੱਧ ਛਾਂਟ ਰਿਹਾ ਸੀ, ਠੰਡਾ ਕਰ ਰਿਹਾ ਸੀ, ਉਸ ਹਲਵਾਈ ਦੇ ਮਨ ਵਿੱਚ ਖਿਆਲ ਹੋਇਆ ਕਿ ਮੈਂ ਤੁਲਸੀ ਸਾਹਿਬ ਨੂੰ ਦੁੱਧ ਪਿਆਉਣ ਲੱਗਾ ਹੋਇਆ ਹੈ, ਸ਼ਾਇਦ ਮੇਰੇ 'ਤੇ ਦਇਆ ਮਿਹਰ ਕਰਕੇ ਮੇਰੇ ਕੋਈ ਬੱਚਾ ਪੈਦਾ ਹੋ ਜਾਵੇ, ਲੜਕਾ ਪੈਦਾ ਹੋ ਜਾਵੇ, ਲੜਕੀਆਂ ਹੀ ਲੜਕੀਆਂ ਪੈਦਾ ਹੋ ਰਹੀਆਂ ਹਨ। ਜਦੋਂ ਤੁਲਸੀ ਸਾਹਿਬ ਨੇ ਦੇਖਿਆ ਉੱਠ ਕੇ ਤੁਰ ਪਏ, ਉਹਨਾਂ ਕਿਹਾ ਮਹਾਤਮਾ ਜੀ ਦੁੱਧ ਤਾਂ ਪੀ ਜਾਓ। ਕਹਿੰਦੇ ਮੈਂ ਤਾਂ ਤੇਰੇ ਪਹਿਲੇ ਬੱਚੇ ਵੀ ਲੈਣ ਵਾਸਤੇ ਆਇਆ ਹਾਂ, ਤੂੰ ਮੇਰੇ ਕੋਲ ਹੋਰ ਬੱਚੇ ਮੰਗਣ ਲੱਗਾ ਹੋਇਆ ਹੈ, ਇਹ ਮਹਿੰਗਾ ਇਹ ਸੌਦਾ ਬੜਾ ਮਹਿੰਗਾ ਹੈ। ਸੋ ਮਹਾਤਮਾ ਸਾਨੂੰ ਰਚਨਾ 'ਚੋਂ ਕੱਢਣ ਵਾਸਤੇ ਆਉਂਦੇ ਹਨ, ਰਚਨਾ ਵਿੱਚ ਫਸਾਉਣ ਵਾਸਤੇ ਨਹੀਂ ਆਉਂਦੇ। ਇਸ ਵਾਸਤੇ ਸਾਨੂੰ ਸਵਾਮੀ ਜੀ ਮਹਾਰਾਜ ਕਹਿੰਦੇ ਹਨ, ਮਨ ਝੂਠਾ ਹੈ, ਇਹ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ, ਖਾਹਿਸ਼ਾਂ ਤ੍ਰਿਸ਼ਨਾ ਵਿੱਚ ਫਸਾਈ ਰੱਖਦਾ ਹੈ, ਔਰ ਅਗਰ ਭਗਤੀ ਕਰਦੇ ਵੀ ਹਾਂ ਬਾਹਰ ਮੁਖੀ ਕਰ ਦਿੰਦਾ ਹੈ, ਕਰਮ ਕਾਂਡ ਵਿੱਚ ਖਿੱਚ ਕੇ ਲੈ ਜਾਂਦਾ ਹੈ, ਸਰੋਵਰਾਂ ਵਿੱਚ ਇਸ਼ਨਾਨ ਕਰ ਲਓ, ਜਨਮਾਂ ਜਨਮਾਂ ਦੇ ਪਾਪ ਉੱਤਰ ਜਾਣਗੇ, ਗ੍ਰੰਥਾਂ ਪੋਥੀਆਂ ਦੇ ਭੋਗ ਪਵਾ ਲਓ, ਪੜ੍ਹ ਲਓ ਪੜ੍ਹਾ ਲਓ, ਸਭ ਪਾਪਾਂ ਦਾ ਨਾਸ਼ ਹੋ ਜਾਏਗਾ। ਬਥੇਰਾ ਰੁਪਇਆ ਮਾਲਕ ਨੇ ਦਿੱਤਾ ਹੈ, ਮੰਦਰਾਂ ਮਸਜਿਦਾਂ ਗੁਰਦੁਆਰਿਆਂ ਗਿਰਜਿਆਂ ਵਿੱਚ ਜਾ ਕੇ ਪੁੰਨ ਦਾਨ ਕਰ ਲਓ, ਆਪੇ ਮੁਕਤੀ ਹੋ ਜਾਵੇਗੀ। ਸੋ ਇਹ ਸਾਨੂੰ ਬਾਹਰ ਹੀ ਬਾਹਰ ਰੱਖਦਾ ਹੈ, ਕਦੇ ਕੰਨ ਪੜਵਾ ਦਿੰਦਾ ਹੈ, ਕਦੇ ਜਟਾਂ ਰਖਵਾ ਦਿੰਦਾ ਹੈ, ਕਦੇ ਜਿਸਮ 'ਤੇ ਪਬੂਤ ਲਗਾ ਦਿੰਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖ ਥਾਏ ਨਾ ਪਾਈ। ਭਗਤੀ ਤਾਂ ਸਾਰੇ ਦੁਨੀਆਂ ਦੇ ਜੀ ਮਾਲਕ ਦੀ ਕਰਦੇ ਹਨ, ਕਿਉਂਕਿ ਆਤਮਾ ਦੀ ਜਿਹੜੀ ਕਸ਼ਿਸ਼ ਹੈ ਜ਼ਰੂਰ ਆਪਣੇ ਅਸਲ ਦੀ ਤਰਫ ਜ਼ੋਰ ਮਾਰਦੀ ਹੈ, ਇਸ ਦੇ ਤਾਬੇ ਹੋ ਕੇ ਸਾਰੇ ਪਰਮਾਤਮਾ ਨੂੰ ਢੂੰਡਣ ਲੱਗੇ ਹੋਏ ਹਨ। ਸੋ ਸਵਾਮੀ ਜੀ ਕਹਿੰਦੇ, ਇਹ ਪੂਜਾ ਥਾਏ ਨਾ ਪਾਈ, ਇਹ ਜਿਹੜਾ ਤੁਸੀਂ ਮਨ ਦੇ ਮਗਰ ਲਾ ਕੇ ਭਗਤੀ ਕਰਦੇ ਹੋ, ਇਹ ਭਗਤੀ ਤਾਂ ਕਦੇ ਵੀ ਤੁਹਾਨੂੰ ਤੁਹਾਡੇ ਟਿਕਾਣੇ 'ਤੇ ਨਹੀਂ ਪਹੁੰਚਾਉਂਦੀ। ਅਸੀਂ ਤਾਂ ਮਹਾਤਮਾ ਦੀਆਂ ਖੜਾਵਾਂ ਨੂੰ ਮੱਥਾ ਟੇਕਣਾ ਮੁਕਤੀ ਸਮਝ ਲੈਂਦੇ ਹਾਂ, ਉਹਨਾਂ ਦੀਆਂ ਸਮਾਧਾਂ 'ਤੇ ਮੱਥੇ ਘਸਾਉਣੇ ਮੁਕਤੀ ਸਮਝ ਲੈਂਦੇ ਹਾਂ, ਉਹਨਾਂ ਦੀਆਂ ਤਸਵੀਰਾਂ ਜਾਂ ਬੁੱਤ ਬਣਾ ਕੇ ਪੂਜਣਾ ਮੁਕਤੀ ਸਮਝ ਲੈਂਦੇ ਹਾਂ, ਮੰਜੀਆਂ ਦੇ ਪਾਵੇ ਘੁੱਟਦੇ ਹਾਂ, ਖੂਹਾਂ ਦੇ ਪਾਣੀ ਪੀਣਾ ਮੁਕਤੀ ਸਮਝ ਲੈਂਦੇ ਹਾਂ, ਮਕਾਨਾਂ ਦੇ ਚੱਕਰ ਮਾਰਨੇ ਮੁਕਤੀ ਸਮਝ ਲੈਂਦੇ ਹਾਂ। ਜੋ ਮਹਾਤਮਾ ਸਾਰੀ ਜ਼ਿੰਦਗੀ ਜਿਸ ਸੁਰਤ ਸ਼ਬਦ ਦੇ ਅਭਿਆਸ ਦਾ ਪ੍ਰਚਾਰ ਕਰਦੇ ਰਹੇ ਹਨ, ਜਿਸ ਨਾਮ ਦੀ ਠੋਕ ਠੋਕ ਕੇ ਮਹਾਤਮਾ ਨੇ ਪ੍ਰਚਾਰ ਕੀਤਾ, ਉਸ ਤਰਫ ਸਾਡਾ ਮਨ ਕਦੇ ਜਾਣ ਹੀ ਨਹੀਂ ਦਿੰਦਾ। ਪਹਿਲੀ ਪਾਤਸ਼ਾਹੀ ਨੇ ਕਿਹਾ ਸੀ, ਨਾਮੇ ਤੁਲਨਾ ਪੁੱਜੀ ਸਭ ਡਿੱਠੀ ਠੋਕ ਵਜਾ ਕੇ। ਆਪ ਕਹਿੰਦੇ, ਨਾਮ ਭਗਤੀ ਦਾ ਮੈਂ ਠੋਕ ਵਜਾ ਕੇ ਜ਼ਾਤੀ ਤਜਰਬਾ ਤੁਹਾਨੂੰ ਸਮਝਾਉਂਦਾ ਹਾਂ, ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਨਾਮ ਪਸਾਰ ਚੱਲੇ ਅਨਮਾਰਗ ਅੰਤ ਕਾਲ ਪਛਤਾਈ ਹੈ। ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਜਿਹੜੇ ਵੀ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਅਖੀਰ ਤੁਹਾਨੂੰ ਮਾਲਕ ਅਖੀਰ ਮੌਤ ਦੇ ਵੇਲੇ ਪਛਤਾਉਣਾ ਪਵੇਗਾ। ਬਿਨ ਨਾਮੇ ਦਰ ਟੋਈ ਨਾਹੀਂ ਤਾਂ ਜਮ ਕਰੇ ਖਵਾਰੀ। ਨਾਮ ਦੀ ਕਮਾਈ ਤੋਂ ਬਗੈਰ ਤਾਂ ਕੋਈ ਮਾਲਕ ਦੇ ਘਰ ਪਹੁੰਚ ਹੀ ਨਹੀਂ ਸਕਦਾ, ਜਮਦੂਤਾਂ ਤੋਂ ਖਰਾਬ ਹੋਣਾ ਪੈਂਦਾ ਹੈ। ਗੁਰੂ ਸਾਹਿਬ ਕਹਿੰਦੇ, ਨਾਮ ਬਿਨ ਨਾਮੇ ਹੋਰ ਪੂਜ ਨਾ ਹੋਈ ਪਰਮ ਪੁੱਲੀ ਲੋਕਾਹੀ। ਮਾਲਕ ਦੀ ਭਗਤੀ ਤੋਂ ਬਗੈਰ ਤਾਂ ਮਾਲਕ ਨਾਮ ਦੀ ਕਮਾਈ ਤੋਂ ਬਗੈਰ ਤਾਂ ਮਾਲਕ ਦੀ ਕੋਈ ਭਗਤੀ ਹੀ ਨਹੀਂ ਹੈ, ਮਾਲਕ ਦੀ ਕੋਈ ਪੂਜਾ ਹੀ ਨਹੀਂ ਹੈ। ਹੁਣ ਤੁਸੀਂ ਦੇਖ ਲਓ ਕਿਤਨੇ ਕੁ ਆਪਾਂ ਨਾਮ ਦੀ ਕਮਾਈ ਕਰਦੇ ਹਾਂ। ਅਸੀਂ ਤਾਂ ਸ਼ਾਰਟਕੱਟ ਢੂੰਡਦੇ ਹਾਂ ਕਿ ਬਾਹਰ ਦੀਆਂ ਚੀਜ਼ਾਂ ਨਾਲ ਹੀ ਅਸੀਂ ਮੁਕਤੀ ਹਾਸਲ ਕਰਕੇ ਬੈਠ ਜਾਵਾਂਗੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਡੇ 'ਤੇ ਤਰਸ ਖਾਂਦੇ ਹਨ, ਇਹ ਮਨ ਹੈ ਜਿਹੜਾ ਸਾਨੂੰ ਧੋਖਾ ਦਿੰਦਾ ਹੈ, ਕਿਸੇ ਨਾ ਕਿਸੇ ਚੱਕਰ 'ਚ ਪਾਈ ਰੱਖਦਾ ਹੈ, ਬਾਹਰ ਮੁਖੀ ਸਾਧਨਾ ਵਿੱਚ ਲਗਾਈ ਰੱਖਦਾ ਹੈ, ਇਸ ਵਾਸਤੇ ਇਹ ਝੂਠਾ ਹੈ।
ਸਤ ਸੰਗ ਸੱਚਾ ਸਤਗੁਰ ਸੱਚਾ ਨਾਮ ਸਚਾਈ ਕਿਆ ਕਹੂੰਗਾ।
ਹੁਣ ਇਹ ਦੱਸ ਕੇ ਕਿ ਸਾਡਾ ਸਰੀਰ ਝੂਠੀ ਹੈ, ਇਹ ਮਾਇਆ ਜੋ ਕੁਛ ਦੁਨੀਆ ਦੀ ਰਚਨਾ ਝੂਠੀ ਹੈ, ਮਨ ਝੂਠਾ ਹੈ, ਸੱਚੀਆਂ ਕਿਹੜੀਆਂ ਚੀਜ਼ਾਂ ਹਨ? ਸਭ ਤੋਂ ਪਹਿਲਾਂ ਕਹਿੰਦੇ ਨਾਮ ਸੱਚਾ ਹੈ, ਕਿਉਂਕਿ ਉਸ ਨਾਮ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਉਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ। ਜੋ ਕੁਛ ਅਸੀਂ ਦੁਨੀਆ ਅੰਦਰ ਅੱਖਾਂ ਨਾਲ ਦੇਖਦੇ ਹਾਂ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ, ਲੇਕਿਨ ਇਸ ਨੂੰ ਪੈਦਾ ਕਰਨ ਵਾਲੀ ਜਿਹੜੀ ਕ੍ਰੀਏਟਿਵ ਪਾਵਰ ਹੈ ਉਹ ਕਦੇ ਨਾਸ਼ ਨਹੀਂ ਹੁੰਦੀ, ਉਹ ਕਦੇ ਫਨਾ ਨਹੀਂ ਹੁੰਦੀ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਮੇ ਹੀ ਤਾਂ ਸਭ ਕੁਛ ਹੋਊਗਾ, ਨਾਮ ਨੇ ਹੀ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਆਪ ਫਰਮਾਉਂਦੇ, ਖੋਜਤ ਖੋਜਤ ਖੋਜਿਆ ਨਾਮ ਬਿਨਾਂ ਸਭ ਕੂੜ। ਅਸੀਂ ਖੋਜ ਖੋਜ ਕੇ ਰਿਸਰਚ ਕਰ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਨੁਕਤੇ ਔਰ ਪੁਆਇੰਟ 'ਤੇ ਪਹੁੰਚੇ ਹਾਂ, ਉਸ ਨਾਮ ਤੋਂ ਬਗੈਰ ਸਭ ਕੂੜ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਸੋ ਜਿਹੜੀ ਚੀਜ਼ ਕਦੇ ਨਾਸ਼ ਨਹੀਂ ਹੁੰਦੀ, ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ, ਉਹ ਮਹਾਤਮਾ ਕਹਿੰਦੇ ਨਾਮ ਹੈ। ਇਹ ਜਿਤਨੇ ਵੀ ਆਪਣੇ ਮਜ਼ਹਬ ਹਨ, ਮੈਂ ਹਮੇਸ਼ਾ ਅਰਜ਼ ਕਰਦਾ ਹਾਂ, ਇਹਨਾਂ ਦੇ ਰਸਮੋ ਰਿਵਾਜ਼ ਜ਼ਰੂਰ ਆਪੋ ਆਪਣੇ ਹਨ, ਕਿਉਂਕਿ ਸਾਡੇ ਪੈਦਾ ਕੀਤੇ ਹੋਏ ਹਨ, ਲੇਕਿਨ ਜਿਹੜੀ ਅਸਲੀਅਤ ਹੈ, ਹਕੀਕਤ ਹੈ, ਐਸੈਂਸ ਆਫ ਟਰੁੱਥ ਹੈ, ਬੇਸ ਆਫ ਸਪਿਰਚੁਐਲਿਟੀ ਹੈ, ਉਹ ਹਰ ਇੱਕ ਮਜ਼ਹਬ ਦੀ ਤਹਿ ਦੇ ਅੰਦਰ ਇੱਕੋ ਚੀਜ਼ ਹੈ। ਉਸੇ ਨੂੰ ਗੁਰੂ ਘਰ ਨੇ ਨਾਮ ਕਿਹਾ ਹੈ, ਕੋਈ ਉਹਨੂੰ ਸ਼ਬਦ ਕਹਿ ਦਿੰਦਾ ਹੈ, ਕੋਈ ਆਕਾਸ਼ ਬਾਣੀ ਕਹਿ ਦਿੰਦਾ ਹੈ, ਕੋਈ ਰਾਮ ਨਾਮ ਕਹਿ ਦਿੰਦਾ ਹੈ, ਕੋਈ ਰਾਮ ਧੁਨ ਕਹਿ ਦਿੰਦਾ ਹੈ, ਕੋਈ ਨਿਰਮਲ ਨਾਦ ਕਹਿ ਦਿੰਦਾ ਹੈ, ਕੋਈ ਸਪਿਰਿਟ ਕਹਿ ਦਿੰਦਾ ਹੈ, ਕੋਈ ਹੋਲੀ ਗੋਸਟ ਕਹਿ ਦਿੰਦਾ ਹੈ, ਕੋਈ ਨੇਮ ਕਹਿ ਦਿੰਦਾ ਹੈ, ਕੋਈ ਵਰਡ ਕਹਿ ਦਿੰਦਾ ਹੈ। ਲਫਜ਼ਾਂ ਦੇ ਬਹਿਸ ਮਵਾਸੇ ਵਿੱਚ ਨਹੀਂ ਫਸਣਾ ਚਾਹੀਦਾ। ਅਸੀਂ ਤਾਂ ਉਸ ਚੀਜ਼ ਦੀ ਖੋਜ ਕਰਨੀ ਹੈ ਜਿਹਨੇ ਕਦੇ ਨਾਸ਼ ਨਹੀਂ ਹੋਣਾ, ਕਦੇ ਫਨਾਹ ਨਹੀਂ ਹੋਣਾ। ਇਸੇ ਵਾਸਤੇ ਸਵਾਮੀ ਜੀ ਖੋਲ੍ਹ ਕੇ ਸਮਝਾਉਂਦੇ ਹਨ ਕਿ ਨਾਮ ਦੋ ਕਿਸਮ ਦਾ ਹੈ, ਇੱਕ ਵਰਨਾਤਮਿਕ ਨਾਮ ਹਨ, ਇੱਕ ਤੁਲਨਾਤਮਿਕ ਨਾਮ ਹੈ। ਵਰਨਾਤਮਿਕ ਉਹ ਨਾਮ ਹੈ ਜਿਹੜਾ ਕਿ ਲਿਖਣ ਵਿੱਚ ਆਉਂਦਾ ਹੈ, ਪੜ੍ਹਨ ਵਿੱਚ ਆਉਂਦਾ ਹੈ, ਬੋਲਣ ਵਿੱਚ ਆਉਂਦਾ ਹੈ। ਜਿਤਨੇ ਵੀ ਆਪੋ ਆਪਣੇ ਪਿਆਰ ਵਿੱਚ ਆ ਕੇ ਆਪਾਂ ਪਰਮਾਤਮਾ ਦੇ ਨਾਮ ਰੱਖੀ ਬੈਠੇ ਹਾਂ, ਸਭ ਲਿਖਣ ਵਿੱਚ ਆ ਜਾਂਦੇ ਹਨ, ਪੜ੍ਹਨ ਵਿੱਚ ਆ ਜਾਂਦੇ ਹਨ, ਬੋਲਣ ਵਿੱਚ ਆ ਜਾਂਦੇ ਹਨ। ਦੇਖ ਲਓ ਕਿਤਨੇ ਮੁਲਕ ਹਨ, ਇੱਕ ਇੱਕ ਮੁਲਕ ਦੀਆਂ ਕਿਤਨੀਆਂ ਕਿਤਨੀਆਂ ਜ਼ਬਾਨਾਂ ਹਨ, ਇੱਕ ਇੱਕ ਜ਼ਬਾਨ ਦੇ ਅੰਦਰ ਕਿਤਨੇ ਲਫਜ਼ਾਂ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਾਂ। ਮਾਤਾ ਆਪਣੇ ਬੱਚੇ ਨੂੰ ਕਿਤਨੇ ਲਫਜ਼ਾਂ ਨਾਲ ਯਾਦ ਕਰਦੀ ਹੈ, ਲੇਕਿਨ ਮਾਂ ਦਾ ਜਿਹੜਾ ਬੱਚੇ ਨਾਲ ਰਿਸ਼ਤਾ ਹੈ, ਲਫਜ਼ਾਂ ਦਾ ਰਿਸ਼ਤਾ ਨਹੀਂ ਹੈ, ਕੇਵਲ ਭਗਤੀ ਔਰ ਪਿਆਰ ਦਾ ਰਿਸ਼ਤਾ ਹੁੰਦਾ ਹੈ। ਉਹ ਜਿਹੜੀ ਭਗਤੀ ਹੈ, ਉਹ ਜਿਹੜਾ ਪਿਆਰ ਹੈ, ਜਿਹਨੂੰ ਲਫਜ਼ ਐਕਸਪ੍ਰੈਸ ਕਰਦੇ ਹਨ, ਜ਼ਾਹਰ ਕਰਦੇ ਹਨ, ਉਹਨੂੰ ਮਹਾਤਮਾ ਸਵਾਮੀ ਜੀ ਤੁਲਨਾਤਮਿਕ ਨਾਮ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਨੂੰ ਸੱਚਾ ਨਾਮ ਕਹਿ ਕੇ ਯਾਦ ਕਰਦੇ ਹਨ। ਆਮ ਮਹਾਤਮਾ ਨੇ ਸੱਚਾ ਸ਼ਬਦ ਔਰ ਸੱਚਾ ਨਾਮ ਕਹਿ ਕੇ ਬਿਆਨ ਕੀਤਾ ਹੈ, ਕਿਉਂਕਿ ਉਹ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਹੈਵਿੰਗ ਆਈਜ਼ ਯੂ ਸੀ ਨਾਟ, ਹੈਵਿੰਗ ਈਅਰਜ਼ ਯੂ ਹੀਅਰ ਨਾਟ। ਅੱਖਾਂ ਹੋਣ ਦੇ ਬਾਵਜੂਦ ਤੁਸੀਂ ਉਹਨੂੰ ਦੇਖ ਨਹੀਂ ਸਕਦੇ, ਕੰਨ ਹੋਣ ਦੇ ਬਾਵਜੂਦ ਤੁਸੀਂ ਉਹਨੂੰ ਸੁਣ ਨਹੀਂ ਸਕਦੇ। ਦੂਸਰੀ ਪਾਤਸ਼ਾਹੀ ਦੀ ਬਾਣੀ ਹੈ, ਅੱਖਾਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮੇ ਮਿਲਣਾ। ਤੁਸੀਂ ਉਸ ਹੁਕਮ ਸ਼ਬਦ ਜਾਂ ਨਾਮ ਨੂੰ ਪਕੜ ਕੇ ਆਪਣੇ ਖਸਮ ਕੇ ਪਰਮਾਤਮਾ ਨੂੰ ਮਿਲੋਗੇ, ਜਿਹਨੂੰ ਤੁਹਾਡੀਆਂ ਆ ਅੱਖਾਂ ਕਦੇ ਨਹੀਂ ਦੇਖ ਸਕਦੀਆਂ, ਆ ਕੰਨ ਕਦੇ ਨਹੀਂ ਸੁਣ ਸਕਦੇ, ਆ ਜ਼ਬਾਨ ਕਦੇ ਨਹੀਂ ਬਿਆਨ ਕਰ ਸਕਦੀ, ਹੱਥ ਕਦੇ ਨਹੀਂ ਲਿਖ ਸਕਦੇ, ਪੈਰ ਕਦੇ ਨਹੀਂ ਲੈ ਕੇ ਪਹੁੰਚ ਸਕਦੇ, ਜਿਸ ਚੀਜ਼ ਨੂੰ ਤੁਸੀਂ ਜੀਂਦੇ ਜੀ ਮਰ ਕੇ ਹਾਸਲ ਕਰ ਸਕਦੇ ਹੋ। ਜੀਂਦੇ ਜੀ ਮਰਨ ਦਾ ਮਤਲਬ ਜਿਸ ਚੀਜ਼ ਨੂੰ ਨੌਂ ਦੁਆਰਿਆਂ 'ਚੋਂ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਹਾਸਲ ਕਰ ਸਕਦੇ ਹੋ। ਇਸ ਵਾਸਤੇ ਸਵਾਮੀ ਜੀ ਕਹਿੰਦੇ ਉਹ ਨਾਮ ਸੱਚਾ ਹੈ, ਕਿਉਂਕਿ ਉਹ ਲਿਖਣ ਵਿੱਚ ਨਹੀਂ ਆਉਂਦਾ, ਪੜ੍ਹਨ ਵਿੱਚ ਨਹੀਂ ਆਉਂਦਾ, ਬੋਲਣ ਵਿੱਚ ਨਹੀਂ ਆਉਂਦਾ, ਉਹਨੇ ਕਦੇ ਨਾਸ਼ ਨਹੀਂ ਹੋਣਾ, ਉਹਨੇ ਕਦੇ ਫਨਾਹ ਨਹੀਂ ਹੋਣਾ। ਹੋਰ ਕੀ ਸੱਚਾ ਹੈ? ਸੰਤ ਮਹਾਤਮਾ ਸੱਚੇ ਹਨ, ਕਿਉਂਕਿ ਉਹ ਸ਼ਬਦ ਔਰ ਨਾਮ ਦੇ ਵਿੱਚੋਂ ਆਉਂਦੇ ਹਨ, ਸ਼ਬਦ ਔਰ ਨਾਮ ਦਾ ਪ੍ਰਚਾਰ ਕਰਦੇ ਹਨ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨੇਚਰ ਏਕ ਆਪ ਅਵਨਾਸ਼ੀ ਸੋ ਨੇਚਰ ਜੋ ਤਿਸੇ ਧਿਆਈ ਦਾ। ਪਰਮਾਤਮਾ ਨੇਚਰ ਹੈ, ਪਰਮਾਤਮਾ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ। ਜਿਹੜੇ ਉਸ ਪਰਮਾਤਮਾ ਨਾਲ ਪਿਆਰ ਕਰਦੇ ਹਨ, ਉਸ ਨੂੰ ਧਿਆਉਂਦੇ ਹਨ, ਉਹ ਵੀ ਨੇਚਰ ਹੈ, ਉਹ ਵੀ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦੇ। ਔਰ ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ, ਉਹ ਕਿਉਂ ਨੇਚਰ ਹਨ? ਗੁਰੂ ਨਾਨਕ ਸਾਹਿਬ ਕਹਿੰਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹੁੰਦੇ ਹਨ, ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਤਲਕ ਹੈ? ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸਰਲੇ ਸਰਲ ਸਮਾਏ। ਦੇ ਅੰਦਰ ਦੋ ਚਾਰ ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ, ਲਹਿਰ ਵਾਪਸ ਜਾ ਕੇ ਸਮੁੰਦਰ ਵਿੱਚ ਹੀ ਸਮਾ ਜਾਂਦੀ ਹੈ। ਜੋ ਇੱਕ ਲਹਿਰ ਦਾ ਸਮੁੰਦਰ ਦੇ ਨਾਲ ਰਿਸ਼ਤਾ ਹੈ, ਉਹ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਹੁੰਦਾ ਹੈ। ਲਹਿਰ ਕਿਤਨੀ ਵੀ ਉੱਚੀ ਕਿਉਂ ਨਾ ਉੱਠੇ, ਸਮੁੰਦਰ ਤੋਂ ਕਦੇ ਅਲੱਗ ਨਹੀਂ ਹੋ ਸਕਦੀ। ਸੰਤ ਮਹਾਤਮਾ ਦੇਹ ਵਿੱਚ ਕਿਉਂ ਨਾ ਆ ਜਾਣ, ਦੁਨੀਆਂ ਵਿੱਚ ਸਾਡੇ ਲੈਵਲ 'ਤੇ ਕਿਉਂ ਨਾ ਆ ਜਾਣ, ਫਿਰ ਵੀ ਉਹ ਮਾਲਕ ਦੇ ਲੈਵਲ 'ਤੇ ਹੀ ਰਹਿੰਦੇ ਹਨ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਰਾਧਾ ਸਵਾਮੀ ਤਰਾ ਨਰ ਰੂਪ, ਜਗਤ ਮੈਂ ਗੁਰ ਹੋਏ ਜੀਵ ਜਿਤਾਏ। ਉਸ ਮਾਲਕ ਨੇ, ਕੁੱਲ ਪਰਮਾਤਮਾ ਨੇ ਇਨਸਾਨ ਦੇ ਜਾਮੇ ਵਿੱਚ ਆ ਕੇ ਦੁਨੀਆਂ ਵਿੱਚ ਇੱਥੇ ਸਾਨੂੰ ਆਪਣੇ ਮਗਰ ਲਾਉਣ ਵਾਸਤੇ, ਭਗਤੀ ਔਰ ਪਿਆਰ ਵਿੱਚ ਲਾਉਣ ਵਾਸਤੇ ਇਸ ਇਨਸਾਨ ਦੇ ਜਾਮੇ ਵਿੱਚ ਆਏ ਹਨ। ਇਸੇ ਵਾਸਤੇ ਮੌਲਾ ਆਪਣੇ ਕਹਿੰਦੇ ਹਨ, ਮੌਲਾ ਆਦਮੀ ਬਣ ਆਇਆ, ਕਿ ਉਹ ਪਰਮਾਤਮਾ ਇਨਸਾਨ ਦਾ ਜਾਮਾ ਪਹਿਨ ਕੇ ਆਇਆ ਹੈ। ਕ੍ਰਾਈਸਟ ਨੇ ਕਿਹਾ ਸੀ, ਆਈ ਐਂਡ ਫਾਦਰ ਆਰ ਵਨ, ਮੈਂ ਔਰ ਪਰਮਾਤਮਾ ਇੱਕੋ ਚੀਜ਼ ਹਾਂ, ਕੋਈ ਫਰਕ ਨਹੀਂ ਹੈ। और गुरु नानक साहब कहते गुरु परमेश्वर एको जा के गुरु नू और परमात्मा नू इको समझो क्योंकि उस सतनाम के समुद्र दियाँ लहर होंगे हैं वह शब्द और नाम के विचों आते हैं शब्द और नाम का प्रचार करते हैं वापस जाके शब्द और नाम के विच हमेशा वास्ते समा जाते हैं इस वास्ते उन्होंने जोड़ा असली स्वरूप होंदा है वह शब्द होंदा है वह नाम होंदा है साडा जोड़ा असली गुरु है वह भी शब्द है वह भी नाम है परमात्मा का असली जोड़ा स्वरूप है वह भी शब्द है वह भी नाम है क्राइस्ट ने कहा सी वर्ड इज़ गॉड ये जरा शब्द है यो ही परमात्मा है गुरु साहब ने कहा सी वाहो वाहो बाणी निरंकार है ये जी बाणी है शब्द है नाम है हुक्म है यो ही वह परमात्मा है सो इस वास्ते महात्मा कहते गुरु भी साडा शब्द है मालिक का रूप भी वह शब्द है इस वास्ते असी गुरमुखों को जाने हाँ साधु संत महात्मा की संगत और सोबत करते हाँ होर की सच्चा है उन्हों का सत्संग सच्चा है क्योंकि उस सत्संग के जरिए साढ़े मन में वहमां परमां संकल्पां चो कढ़दे हन बाहर मुखी साधना चो कर्म कांड चो कढ़दे हन सानू दुनिया की असलीयत समझाउंदे हन दुनिया में रहन दा तरीका और सलीका समझाउंदे हन साढ़े ख्याल नूं अंदरों शब्द और नाम की तरफ लगाउंदे हन इस वास्ते उन्हां दी संगत भी सच्ची है उन्हां दा सत्संग भी सच्चा है उन्हां दी सोहबत भी सच्ची है लेकिन ये किहड़े सत्संग की स्वामी जी महिमा करदे हन जिथे केवल शब्द का प्रचार किया जाता है जिथे केवल नाम का प्रचार किया जाता है इस वास्ते गुरु नानक साहब ने कहा सी सतसंग ताको जानिए जिथे इको नाम बखाणीए भरावा सत्संग उसनों समझ जिथे एक शब्द सिर्फ नाम का प्रचार किया जाता है जिथे पिछले गुजरे हुए राजे महाराजे दी कथा कहानियां पाईया जांदियां हैं कौमां मसबां मुल्कां दे झगड़ियां दे गुण गाए जाते हैं एक दूसरे के गले कट्टण दीआं स्कीमां सोचियां जांदियां हैं उन्हों महात्मा सत्संग नहीं कहिंदे महात्मा के सत्संग में केवल शब्द की महिमा होंदी है किसी की निंदा नहीं होंदी किसी की चुगली नहीं होंदी बुरी गल है कोई साढ़े अकल के मुताबिक मालिक की भगती नहीं करता असी उन्हों गालियां देना शुरू कर दईए डंडे लैके डराना शुरू कर दईए असी उन्हों प्यार नाल समझाना है देख बेटा इस रस्ते ते चल के सानू आ फायदा प्राप्त होया है अगर तेरी अकल में आता है तू भी इस रस्ते ते चल सकता है इस वास्ते गुरु नानक साहब साढ़े वालों मालिक अगे प्रार्थना करते हैं गोबिंद जियो सतसंगत मेल हर त्याईए ऐ परमात्मा अपने साधु संतां महात्मा की संगत दे सोबत दे सत्संग दे तेरा पता लगे तेरी भगती तरफ साडा ख्याल जावे सो महात्मा सत्संग की बड़ी महिमा करते हैं वैसे तो वह तीन चार चीज़ा हैं हर शब्द के अंदर महात्मा ने बयान कीतियां हैं सत्संग के अंदर समझाइया जांदियां हैं लेकिन मन नूं ठोकर लगती रहे मन नूं कोई समझाउंदा रहे ता थोड़ा बहुत दुनिया वालों मुड़ के मालिक की भगती विच लगता है जरा भी ढिला छड़ दिए उन्हां विशियां वकारां कौमां मजहबां मुल्कां दे झगड़ियां विच खिच के लै जांदा है इस वास्ते स्वामी जी कहिंदे मालिक सच्चा है मालिक दे भगत और प्यारे सच्चे हैं उन्हां दी संगत और सोबत और सत्संग सच्चा है
सत्संग सच्चा सतगुर सच्चा नाम सच्चाई क्या कहूंगा मान बचन मेरा तू सजनी जन्म मरण तेरा छुट जाए
अगर संतां महात्मी दियां दो नसीहतां मन लेतियां जाण केड़ियां नसीहतां पहला आपने समझाया सी कि यह देह झूठी है ये दुनिया की माया झूठी है मन झूठा है सच्ची की चीज़ है नाम सच्चा है और सतगुर सच्चे हैं उन्हां दी संगत और सोबत सच्ची है आप कहिंदे अगर ये दो गल्लां साडी समझ विच आ जाण दो गल्लां असीं महात्मा दियां मन लईए साडा मरण जमण दियां दुखां दे दुखां तों देह दियां बंधनां तों छुटकारा हो जावे असीं झूठियां नूं छड्दे वी इह सच्चियां नूं अपना लईए साडा हमेशा वास्ते देह विच आवण दा परपज़ पूरा हो जावे देह विच आवण दा मकसद पूरा हो जावे
मान बचन मेरा तू सजनी जन्म मरण तेरा छुट जाए ना बेहतर चलो शब्द में पेलो। राधा स्वामी कहते बुझाए।
सब कुछ बयान करके आप फरमाउंदे हन, नवां द्वारियां चो ख्याल कढ के अखां पिछे लिया के शब्द दे नाल जोड़ो। अगर तुसी देह दियां बंधना तो बचना चाहुंदे हो, इंसान दे जामिया हासिल करन दा फायदा उठाउणा चाहीदे हो, सानू भी चाहीदा है महात्मा दे उपदेश उपर चल के अपनी सुरत नूं शब्द दे नाल जोड़िए। इसे वास्ते गुरु नानक साहब ने कहा सी, नानक नाम न विसरे छूटे शब्द कमाए। प्रावा नाम नू तां कदे सुपने अंदर भी विसारन की कोशिश ना करी। जदों भी तू देह दियां बंधना ते छुटेंगा शब्द की कमाई करके, नाम की कमाई करके।
ना चढ़ चलो शब्द में पेलो। राधा स्वामी कहते बुझाए।